ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਮਾਲਾ।
ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦੇ ਪਾਸ ਸਾਰੇ ਰਾਗ ਚੱਲ ਕੇ ਆਏ। ਸੋ ਕਿਸੇ ਦੀ ਲੱਤ ਟੁੱਟੀ, ਕਿਸੇ ਦੀ ਬਾਂਹ ਕੋਈ ਦੁਖੀ, ਹਜੂ ਨੇ ਪੁੱਛਿਆ ਕਾਰਨ ਕੀ, ਕਹਿੰਦੇ ਮਹਾਰਾਜ ਮਰਿਆਦਾ ਨਹੀਂ ਕੋਈ ਰਹਿ ਗਈ ਦੁਨੀਆਂ ਵਿੱਚ। ਸੋ ਅੱਗੇ ਕੋਈ ਮਰਿਆਦਾ ਨਾਲ ਲੋਕੀ ਗਾਉਂਦੇ ਸਨ, ਸਮੇਂ ਨਾਲ ਗਾਉਂਦੇ ਸਨ, ਹੁਣ ਨਾਲ ਤਾਂ ਕੋਈ ਸਮਾਂ ਵੇਖਦਾ ਹੈ ਤੇ ਨਾਲ ਕਦੇ ਕਿਸੇ ਰਾਗ ਨੂੰ ਗਾਉਣ ਲੱਗ ਪੈਂਦਾ, ਉਹਨੂੰ ਭੱਜ ਕੇ ਜਾਣਾ ਪੈਂਦਾ। ਕੋਈ ਰਾਗਣੀ ਨੂੰ ਬੁਲਾ ਲੈਂਦਾ, ਉਹ ਭੱਜ ਕੇ ਜਾਂਦੀ ਹੈ। ਕੋਈ ਰਾਗ ਦੇ ਪੁੱਤਰ ਨੂੰ ਬੁਲਾ ਲੈਂਦਾ, ਉਹ ਭੱਜਿਆ ਜਾਂਦਾ, ਕਾਹਲੀ ਹੁੰਦੀ ਹੈ ਬਹੁਤ ਹੀ। ਇਸ ਵਾਸਤੇ ਸਾਡੀ ਬੁਰੀ ਹਾਲਤ ਹੈ। ਆਪ ਕਿਰਪਾ ਕਰੋ, ਇੱਕ ਸਾਨੂੰ ਇੱਕ ਪੰਕਤੀ ਵਿੱਚ, ਇੱਕ ਨਿਯਮ ਵਿੱਚ ਭਰੋ ਦਿਓ, ਸਾਡੀ ਇੱਕ ਮਾਲਾ ਬਣਾ ਦਿਓ, ਜਿਵੇਂ ਮਾਲਾ ਦੇ ਵਿੱਚ ਮਣਕੇ ਪਰੋਤੇ ਹੁੰਦੇ ਨੇ ਮਰਿਆਦਾ ਅਨੁਸਾਰ। ਇਸੇ ਤਰ੍ਹਾਂ ਸਾਡੀ ਇੱਕ ਮਰਿਆਦਾ ਬਣਾ ਦਿਓ, ਮਰਿਆਦਾ ਨੂੰ ਕਿਸ ਰੂਪ ਵਿੱਚ ਭਰੋ ਦਿਓ, ਸਾਡੇ ਤੇ ਕਿਰਪਾ ਹੋਵੇ। ਸੋ ਭਾਈ ਗੁਰਦਾਸ ਸਾਹਿਬ ਜੀ ਹਜੇ ਉਹਦੇ ਪਾਸ ਸਜੇ ਨੇ। ਸੋ ਕਹਿੰਦੇ ਭਾਈ ਗੁਰਦਾਸ, ਜਿਵੇਂ ਜਿਵੇਂ ਇਹਨਾਂ ਦੀ ਮਰਿਆਦਾ ਉਹ ਤੁਸੀਂ ਲਿਖੋ। ਸਾਰਾ ਗੁਰੂ ਗ੍ਰੰਥ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ, ਉਹ ਰਾਗ ਮਾਲਾ ਭਾਈ ਗੁਰਦਾਸ ਜੀ ਨੇ ਆਪ ਲਿਖੀ ਹੈ। ਸੋ ਗੁਰੂ ਪਿਆਰੇ, ਇਹ ਰਾਗਾਂ ਦੀ ਮਾਲਾ ਪੰਕਤੀ ਹੈ। ਕਈ ਵੀਰ ਇੱਥੇ ਸ਼ੰਕਾ ਕਰਦੇ ਨੇ ਕਿ ਇਹ ਗੁਰੂ ਕੀ ਬਾਣੀ ਨਹੀਂ। ਉਹਨਾਂ ਦੀਆਂ ਤਿੰਨ ਚਾਰ ਦਲੀਲਾਂ ਨੇ। ਇੱਕ ਦਲੀਲ ਤਾਂ ਹੈ ਕਿ ਇੱਥੇ ਮਹੱਲਾ ਨਹੀਂ ਲਿਖਿਆ ਹੋਇਆ। ਉਹਦੇ ਨਾਲ ਹੀ ਉੱਪਰ ਬੇਨਤੀ ਕਰਦਾ ਹਾਂ, ਸੋ ਟੀਕੇ ਦੇ ਵਿੱਚ ਪੜ੍ਹ ਲਿਓ, ਉੱਥੇ ਕਾਫੀ ਲਿਖਿਆ ਵਿਸਥਾਰ ਨਾਲ, ਜਿਹੜਾ ਆਪਣਾ ਟੀਕਾ ਬਣਿਆ ਉਹਦੇ ਵਿੱਚ ਇਹਦੇ ਉੱਪਰ ਲਿਖੇ ਹੈ। ਸੋ ਆਪਣਾ ਜੇ ਇੱਥੇ ਮਹੱਲਾ ਨਹੀਂ ਲਿਖਿਆ, ਸਤਿਗੁਰੂ ਜੀ ਨੇ ਠੀਕ ਕੀਤਾ। ਸਤਿਗੁਰੂ ਜੀ ਨੇ ਜਪੁਜੀ ਸਾਹਿਬ ਦੇ ਆਰੰਭ ਵਿੱਚ ਵੀ ਮਹੱਲਾ ਨਹੀਂ ਲਿਖਿਆ, ਉੱਥੇ ਵੀ ਇੱਕ ਮਹੱਲਾ ਹੈ, ਨਾ ਆਰੰਭ ਵਿੱਚ ਮਹੱਲਾ ਲਿਖਿਆ ਤੇ ਨਾ ਸਮਾਪਤੀ ਚ ਲਿਖਿਆ। ਇਸ ਵਾਸਤੇ ਮਹੱਲੇ ਦੀ ਲੋੜ ਨਹੀਂ। ਕਹਿੰਦੇ ਜੀ ਇੱਥੇ ਇੱਕ ਰਾਗ ਨਹੀਂ ਲਿਖਿਆ, ਜਪੁਜੀ ਸਾਹਿਬ ਦੇ ਆਰੰਭ ਵਿੱਚ ਵੀ ਕੋਈ ਰਾਗ ਨਹੀਂ ਲਿਖਿਆ, ਉੱਥੇ ਵੀ ਰਾਗ ਕੋਈ ਨਹੀਂ ਲਿਖਿਆ। ਫਿਰ ਕਹਿੰਦੇ ਨੇ ਕਿ ਇੱਥੇ ਨਾਨਕ ਨਾਮ ਨਹੀਂ ਵਿੱਚ ਆਇਆ, ਬਿਲਕੁਲ ਠੀਕ ਹੈ। ਸੋ ਅਰਣ ਚੁੰਜਣਾ ਗਾਓ ਸਖੀ ਹਰ ਏਕ ਧਿਆਵੋ, ਉਸ ਸ਼ਬਦ ਵਿੱਚ ਵੀ ਨਾਨਕ ਨਾਮ ਨਹੀਂ ਲਿਖਿਆ। ਅਲਾ ਉਹ ਕੋਈ ਕਹਿ ਦੇ ਥੋੜੀਆਂ ਪੰਕਤੀਆਂ ਨੇ, ਜਪੁਜੀ ਸਾਹਿਬ ਦੀਆਂ ਸੱਤ ਪੌੜੀਆਂ ਵਿੱਚ ਨਾਨਕ ਨਾਮ ਨਹੀਂ ਆਉਂਦਾ। ਚੰਗੀ ਤਰ੍ਹਾਂ ਪੜ੍ਹੋ, ਸੱਤ ਪੌੜੀਆਂ ਵਿੱਚ ਪੜ੍ਹ ਲਓ, ਭਾਵੇਂ ਮੰਨੇ ਕੀ ਗੱਲ ਕਹੀ ਨਾ ਜਾਏ, ਜੇ ਕੋਈ ਕਹਿ ਪਿੱਛਾ ਪਿਛਾਏ, ਕਾਗਜ ਕਲਮਣਾ ਲਿਖਣ ਹਾਰ, ਮੰਨੇ ਕਾ ਮਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ। ਅਗਲੀ ਪੌੜੀ ਵਿੱਚ ਵੀ ਨਹੀਂ, ਅਗਲੀ ਪੌੜੀ ਵਿੱਚ ਵੀ ਨਹੀਂ, ਚੌਥੀ ਪੌੜੀ ਵਿੱਚ ਹੈ ਕੇਵਲ ਜਾ ਕੇ। ਫਿਰ ਇਸੇ ਤਰ੍ਹਾਂ ਜੇਜ ਵਿਚਾਰੇ ਆਪ ਜਾ ਵਿੱਚ ਨਹੀਂ, ਫਿਰ ਸਲਾਹੀ ਸਲਾਹ ਦੇ ਵਿੱਚ ਨਹੀਂ, ਸਲਾਹੀ ਸਲਾਹੇ ਖੇਤੀ ਸੁਤਰਾ ਪਾਈਆ, ਨਵੀਆਂ ਸਹਿਬਾਹ ਪਵੈ ਸਮੁੰਦਰ ਜਾਣੀਆ, ਸੁਮੰਦ ਸਾਹਿਬ ਸੁਲਤਾਨ ਗਿਰਹਾ ਖੇਤੀ ਮਾਲ ਕਰ, ਕਿਹੜੀ ਕੁੱਲ ਨਾ ਹੋਣੀ ਜੇ ਤਿਸ ਮਨੋ ਨਵੀਂ ਤਰ੍ਹਾਂ। ਇਹ ਪੜ੍ਹ ਕੇ ਕਿਤੇ ਸੱਤ ਪੌੜੀਆਂ ਜਪੁਜੀ ਸਾਹਿਬ ਵਿੱਚ ਉਹਨੇ ਕੋਈ ਕੱਢ ਦਿੰਦਾ ਹੋਵੇ ਕਿ ਨਾਨਕ ਨਾਮ ਨਹੀਂ ਵਿੱਚ ਆਇਆ, ਤੇ ਜੇ ਕੋਈ ਨਾਨਕ ਨਾਮ ਕਿਸੇ ਕੱਚੀ ਕਵਿਤਾ ਵਿੱਚ ਲਿਖ ਲਵੇਗਾ, ਉਹਨੂੰ ਅਸੀਂ ਗੁਰੂ ਕੀ ਬਾਣੀ ਮੰਨ ਲਵਾਂਗੇ? ਇਸ ਵਿੱਚ ਸਾਰਾ ਝਗੜਾ ਪਿਆ ਸੀ। ਜਦ ਸਿੱਖਾਂ ਨੇ ਬੇਨਤੀ ਕੀਤੀ ਸੀ, ਇਹ ਕਹਿੰਦਾ ਸੀ ਆਪ ਜੀ ਬਰਾਬਰ ਮੰਗਦਾ ਸੀ ਬਰਾਗੀ, ਇਹਨੇ ਘਰੇ ਘਰੇ ਜਾ ਕੇ ਮੰਗਣਾ ਪੈਂਦਾ, ਕੋਈ ਮਾਈ ਦੁੱਧ ਦਿੰਦੀ ਹੈ, ਕੋਈ ਮੱਖਣ ਨਹੀਂ ਦਿੰਦੀ, ਉਹਨੇ ਇੱਕ ਟੱਪਾ ਬਣਾ ਲਿਆ। ਉਹ ਕਹਿੰਦੇ ਕਿ ਮੰਗ ਲਈਆ ਸੁਰਖ ਆਪ ਦੀ ਆਸ, ਦੂਧ ਬਰਾਬਰ ਮੰਗ ਲਈਆ ਸੋ ਪਾਣੀ, ਖੋਹ ਲਈਆ ਸੋ ਰਕਤ ਬਰਾਬਰ, ਕੌਣ ਨਾਨਕ ਨਿਰਬਾਣੀ। ਅਗਰ ਜਿਹੜਾ ਆਪੇ ਦੇ ਦੇਵੇ ਉਹ ਤਾਂ ਪਾਣੀ ਵੀ ਦੁੱਧ ਵਰਗਾ, ਜਿਹੜਾ ਮੰਗ ਲਿਆ ਦੁੱਧ ਵੀ ਪਾਣੀ ਵਰਗਾ ਬਣ ਜਾਂਦਾ, ਜਿਹੜਾ ਖੋਹ ਕੇ ਲਈਏ ਉਹ ਖੂਨ ਵਰਗਾ ਬਣ ਜਾਂਦਾ। ਇਹ ਆਖੇ ਨਿਰਬਾਣੀ ਨਾਨਕ ਨੇ ਉਚਾਰਿਆ, ਗੁਰੂ ਨਾਨਕ ਸਾਹਿਬ ਦਾ ਨਾਮ ਐਵੇਂ ਵੀ ਸਲਾਹ ਉਸ ਕੱਚੀ ਕੰਪਨ ਵਿੱਚ ਗੁਰੂ ਕੀ ਬਾਣੀ ਬਣ ਲਵਾਂਗੇ? ਕਦੇ ਵੀ ਨਹੀਂ। ਇਸ ਵਾਸਤੇ ਇਹ ਸ਼ੰਕਾ ਵੀ ਕਰਨੀ ਨਹੀਂ ਬਣਦੀ। ਤੀਸਰੀ ਗੱਲ ਇਹ ਹੈ ਕਿ ਸਾਰੀ ਬਾਣੀ ਰਾਗਾਂ ਵਿੱਚ ਉਚਾਰਨ ਕੀਤੀ ਹੈ, ਉਹਨਾਂ ਰਾਗਾਂ ਦਾ ਨਾਂ ਜੇ ਲੈ ਦਿੱਤਾ ਸੰਤੂ ਜੀ ਸਮਾਪਤੀ ਚ, ਇਹਦੇ ਵਿੱਚ ਕੀ ਮਨਮਤ ਹੈ, ਇਹਦੇ ਵਿੱਚ ਕਿਹੜਾ ਪਾਪ ਹੋ ਗਿਆ? ਇੱਕ ਉਹ ਰਾਗਮਾਲਾ ਹੋਰ ਕਿੰਨੇ ਕਾਮ ਕੰਦਰਾ ਵਾਲੀ, ਉਸ ਰਾਗਮਾਲਾ ਦਾ ਤੇ ਇਹਦਾ ਦਿਨ ਰਾਤ ਦਾ ਫਰਕ ਹੈ। ਇਹ ਉਹ ਰਾਗਮਾਲਾ ਨੇ ਉਚਾਰਨ ਕੀਤੀ ਸੱਚੇ ਪਾਤਸ਼ਾਹ, ਇਹ ਨਿਯਮ ਵਿੱਚ ਉਚਾਰੀ। ਦੋ ਮਤ, ਇੱਕ ਸ਼ਿਵਜੀ ਦਾ ਮਤ, ਇੱਕ ਭੈਰੋ ਦਾ ਮਤ। ਸ਼ਿਵਜੀ ਦਾ ਮਤ ਜਿਹੜਾ ਨਾ ਉਹ ਆਰੰਭ ਹੁੰਦਾ ਸ੍ਰੀ ਰਾਗ ਤੋਂ, ਭੈਰੋ ਮਤ ਹੁੰਦਾ ਹੈ ਭੈਰੋ ਰਾਗ ਤੋਂ ਆਰੰਭ। ਸਤਿਗੁਰੂ ਜੀ ਨੇ ਉਹ ਪਹਿਲਾ ਆਰੰਭ ਦੇ ਸ਼ਿਵਜੀ ਮਤ ਤੋਂ ਖਾਤਰ ਸ੍ਰੀ ਰਾਗ ਤੋਂ ਰਾਗ ਆਰੰਭ ਕੀਤੇ ਨੇ, ਤੇ ਇਸ ਤੋਂ ਭੈਰੋ ਰਾਗ ਪਹਿਲਾਂ ਉਚਾਰਨ ਕਰਨਗੇ। ਦੋਵੇਂ ਮਤਾਂ ਨੂੰ ਸਤਿਕਾਰ ਦੇ ਸਭ ਸੱਚੇ ਪਾਤਸ਼ਾਹ ਨੇ, ਤਾਂ ਕਿ ਕੋਈ ਇਹ ਨਾ ਕਹਿ ਦੇਵੇ ਕਿ ਸਤਿਗੁਰੂ ਜੀ ਨੂੰ ਰਾਗਾਂ ਦੀ ਕੋਈ ਸਮਝ ਨਹੀਂ। ਦੋਵਾਂ ਨੂੰ ਕਿਸੇ ਸਤਿਕਾਰ ਦਿੱਤਾ ਹੈ। ਇਸੇ ਤਰ੍ਹਾਂ ਜਿਹੜੇ ਕਹਿੰਦੇ ਹੋਰ ਕੋਈ ਅਰਥ ਨਹੀਂ ਵਿੱਚੋਂ ਨਿਕਲਦਾ, ਇਹ ਕਹਿ ਦਈਏ ਰਾਮ ਕਰੀ ਮਹੱਲਾ ਤੀਜਾ, ਉਹ ਰਾਗ ਦਾ ਨਾਮ ਜੇ ਕੇਵਲ ਲੈ ਲਈਏ ਉਹਦੇ ਵਿੱਚੋਂ ਭਲਾ ਕਿੰਨਾ ਕੋਈ ਅਰਥ ਨਿਕਲੇਗਾ? ਰਾਗਾਂ ਦੇ ਵਿੱਚ ਸਾਰੀ ਬਾਣੀ ਉਚਾਰਨ ਕੀਤੀ ਹੈ ਸਤਿਗੁਰੂ ਜੀ ਨੇ, ਔਰ ਦਸਮ ਸਰੂਪ ਦੀ ਬਾਣੀ ਨੇ ਸਾਰੀ ਸ਼ਬਦਾਬੰਦੀ ਵਿੱਚ, ਉਹ ਵੀ ਕੋਈ ਸ਼ਬਦਾਬੰਦੀ ਤੋਂ ਬਾਹਰ ਨਹੀਂ ਲਿਖੀ। ਇਸ ਵਾਸਤੇ ਜਿੰਨੀ ਗੁਰੂ ਕੀ ਰਚਨਾ ਪਹਿਲੇ ਤੇ ਦਸਮ ਸਰੂਪ ਦੇ ਵਿੱਚ ਸਾਰੀ ਰਾਗਾਂ ਵਿੱਚ ਜਾਂ ਛੰਦਾਬੰਦੀ ਵਿੱਚ ਜਾਂ ਦੋਹਰਿਆਂ ਸਲੋਕਾਂ ਵਿੱਚ ਉਚਾਰਨ ਕੀਤੀ ਹੈ। ਇਸ ਵਾਸਤੇ ਇਹ ਸਾਰੇ ਰਾਗਾ ਦਾ ਨਾਮ ਸੰਤੂ ਜੀ ਨੇ ਕਿਰਪਾ ਕਰਕੇ ਲੈ ਦਿੱਤਾ, ਨਿਯਮ ਬਣਾ ਦਿੱਤਾ ਤਾਂ ਕਿ ਕੋਈ ਜੇ ਦੇਖਣਾ ਚਾਹੇ ਕਿ ਕਿਹੜਾ ਰਾਗ ਉਹਦੇ ਪੁੱਤਰ ਕਿੰਨੀਆਂ ਉਹਦੀਆਂ ਰਾਗੀਆਂ ਕਿੰਨੀਆਂ ਰਾਗ ਰਤਨ ਪਰਿਵਾਰ ਭਰੀਆਂ ਸਭ ਗਾ ਬਣਾਈਆਂ, ਸੋ ਇਹ ਸਾਰੀਆਂ ਤਾਂ ਪਰਮੇਸ਼ਰ ਹੋਣਗੀਆਂ ਨੇ। ਇਸ ਵਾਸਤੇ ਇੱਥੇ ਉਹਨਾਂ ਦਾ ਨਾਮ ਲੈ ਦਿੱਤਾ ਤੇ ਗੁਰਮਤ। ਫਿਰ ਇੱਕ ਜਿਹੜੇ ਪ੍ਰਿੰਸੀਪਲ ਜੋਰ ਸਿੰਘ ਜੀ ਸਨ ਖਾਲਸਾ ਕਾਲਜ ਵਾਲੇ, ਚੀਫ ਖਾਲਸਾ ਨਾਲ ਉਹਨਾਂ ਦਾ ਪਦਕ ਸੀ, ਦਾਸ ਵੀ ਉਹਨਾਂ ਕੋਲ ਇੱਕ ਸਾਲ ਪੜ੍ਹਦਾ ਰਿਹਾ ਖਾਲਸਾ ਕਾਲਜ, ਇੱਕ ਸਾਲ ਸਰਦਾਰ ਚੰਦਰ ਸਿੰਘ ਜੀ ਹੋਈ ਪ੍ਰਿੰਸੀਪਲ ਸਰ ਉਦੋਂ, ਉਹਨਾਂ ਨੇ ਵੀ ਇਹ ਸ਼ੰਕਾ ਸੀ ਕਿ ਰਾਜ ਮਹਾਰਾਜ ਸ਼ਾਇਦ ਗੁਰੂ ਕੀ ਬਾਣੀ ਨਹੀਂ। ਪਰ ਜਦੋਂ ਇਹ ਮੰਗਲਾਂ ਦਾ ਝਗੜਾ ਪਿਆ, ਉਸ ਮੌਕੇ 13 ਸਾਲ ਝਗੜਾ ਚੱਲਦਾ ਰਿਹਾ, ਸੰਤ ਸਮਾਜ ਇੱਕ ਪਾਸੇ ਵੱਲ ਇਸ ਪਵਿੱਤਰ ਯਤਨ ਵਿੱਚ ਸੀ ਕਿ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪ ਸਰੂਪ ਹੱਥੀ ਰਖਵਾਇਆ ਭਾਈ ਮਨੀ ਸਿੰਘ ਜੀ ਦੇ ਕੋਲ, ਜਿਸ ਨੂੰ ਗੁਰਤਾ ਗੱਦੀ ਭਗਤ ਸ੍ਰੀ ਹਰਚੰਦ ਨਗਰ ਸੱਖਣ ਹਜ਼ੂਰ ਸਾਹਿਬ ਦੇ ਵਿੱਚ ਬਖਸ਼ੀ ਹੈ, ਉਸ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਜਿਉਂ ਕਰ ਤਿਉਂ ਰਹਿਣ ਦੇਣਾ, ਮਨਮਰਜ਼ੀ ਨਹੀਂ ਕਰਨ ਦੇਣੀ। ਇਹ ਤਾਂ ਉਹਨਾਂ ਲੋਕਾਂ ਦੇ ਮਨ ਬੜੇ ਹੋਰ ਪ੍ਰੋਗਰਾਮ ਬਣਾਏ ਹੋਏ ਸੀ, ਆਉਂਦਾ ਨਾ ਤੁਲੰਗ ਘਰ ਦੂਜਾ ਮਹੱਲਾ ਪੰਜਵਾਂ, ਕਹਿੰਦੇ ਇਹ ਵੀ ਅਸੀਂ ਚੰਗਾ ਨਹੀਂ ਲੱਗਦਾ, ਅਸੀਂ ਇਹ ਵੀ ਸਿੱਧਾ ਕਰਦੇ ਨਾ ਤੁਲੰਗ ਮਹੱਲਾ ਪੰਜਵਾਂ ਘਰ ਦੂਜਾ, ਅਸੀਂ ਘਰ ਦੂਜਾ ਪਹਿਲਾਂ ਕਿਉਂ ਲਿਖਿਆ? ਬੜੀਆਂ ਗਲਤ ਸਕੀਮਾਂ ਸਨ, ਜਿਵੇਂ ਪਹਿਲਾਂ 5 ਖੰਡੀਆਂ ਪਸਾਉਂਦੀਆਂ ਨੇ ਗਲਤੀ ਕੀਤੀ, ਉਹਨਾਂ ਨੇ ਕੇਵਲ 200 ਸ਼ਬਦ ਹੀ ਰਹਿਣ ਦਿੱਤਾ ਗੁਰੂ ਕੀ ਬਾਣੀ ਦਾ, ਬਾਕੀ ਅਸੀਂ ਸਾਡੇ ਪਸੰਦ ਨਹੀਂ ਕੀ, ਅਸੀਂ ਗੁਰੂ ਕੀ ਬਾਣੀ ਨੂੰ ਗੁਰ ਜਿਹੜਾ ਕਸੌਟੀ ਗੁਰੂ ਕੀ ਬਾਣੀ ਤੇ ਵੀ ਕਸੌਟੀ ਅਸੀਂ ਲਾਉਣੀ ਹੈ, ਗੁਰੂ ਕੀ ਬਾਣੀ ਨੂੰ ਗੁਰੂ ਨੂੰ ਪਰਖਣ ਵਾਲੇ ਕਿਧਰ ਆ ਗਏ ਚੌਧਰੀ? ਸੋ ਉਹਨਾਂ ਨੇ ਗਲਤੀ ਕੀਤੀ ਸੀ, ਫਿਰ ਉਹਨਾਂ ਨੇ ਭਗਤ ਬਾਣੀ ਤੇ ਸ਼ੰਕਾ ਕੀਤੀ, ਫਿਰ ਭੱਟਾਂ ਦੇ ਸੋਈਆਂ ਤੇ ਸਾਰਿਆਂ ਦਾ ਯੋਗ ਪੁੱਤਰ ਉਹਨਾਂ ਨੂੰ ਮਿਲਿਆ, ਫਿਰ ਹੋਰ ਕੋਈ ਨੀ ਗੱਲ ਗਈ ਤਾਂ ਰਹਿੰਦਿਆਂ ਬਾਕੀ ਤਾਂ ਸਾਰੀ ਗੱਲ ਉਹ ਮਿਟ ਗਈ ਤੇ ਅਖੀਰ ਤੇ ਆ ਕੇ ਇੰਨਾ ਕਿਤੇ ਇੱਕ ਲੰਕ ਜਿਹਾ ਰਹਿ ਗਿਆ, ਅਸੀਂ ਰਾਜ ਮਾਲਾ ਹੀ ਨਾ ਪੜੂ, ਸੋ ਇਹ ਮਾੜੇ ਜਿਹਾ ਇੱਕ ਲੰਕ ਹੀ ਜਿਵੇਂ ਤੁਰਿਆ ਜਾਣਾ ਸੀ ਇਹ ਰਹਿ ਗਿਆ। ਔਰ ਗੁਰੂ ਕੀ ਬਾਣੀ ਜਦੋਂ ਉਹਨਾਂ ਨੂੰ ਕਰਤਾਰਪੁਰ ਸਾਹਿਬ ਦੇ ਸਰੂਪ ਦੇ ਦਰਸ਼ਨ ਕਰਵਾਏ, 5ਵੇਂ ਪਾਤਸ਼ਾਹ ਮਾਲਾ ਸਮਝੋ ਆਪਣੇ ਹੱਥੀ ਲਿਖਵਾਇਆ ਸਰੂਪ, ਉਸ ਮੌਕੇ ਤੋਂ ਉਹਨਾਂ ਨੇ ਕਿਹਾ ਮੈਂ ਬਹੁਤ ਭੁਲੇਖੇ ਵਿੱਚ ਸੀ, ਕਿਉਂਕਿ ਇੱਕੋ ਹੀ ਕਾਗਜ਼ ਹੈ, ਇੱਕੋ ਹੀ ਸਿਆਹੀ ਹੈ, ਇੱਕੋ ਹੀ ਲਿਖਾਰੀ ਹੈ, ਇੱਕੋ ਹੀ ਕਲਮ ਹੈ, ਔਰ ਇੱਕੋ ਅਵਕਾਸ ਲੈ ਕੇ ਸਾਰਿਆਂ ਦਾ ਇਸ ਤੋਂ ਕੋਈ ਫਰਕ ਨਹੀਂ ਅੱਖਰ ਦਾ ਪਿਆ, ਜਿਹੋ ਜਿਹੇ ਹਾਹੇ ਉੱਥੇ ਤੇ ਐੜੇ ਨੇ ਉਹ ਵਿਸ਼ੇਸ਼ ਲਿਖੇ ਹੋਏ ਨੇ ਉਸੇ ਤਰ੍ਹਾਂ ਸਾਰੇ ਲਿਖ ਕੇ ਤਰ੍ਹਾਂ। ਉਹ ਕਹਿਣ ਲੱਗਾ ਮੈਂ ਭੁੱਲ ਗਿਆ, ਹੁਣ ਤੱਕ ਭੁੱਲਿਆ ਰਿਹਾ, ਪਰ ਕਦੇ ਵੀ ਨਹੀਂ ਹੁਣ ਇਹ ਭੁਲੇਖਾ ਖਾਣਾ, ਕੋਈ ਵੀ ਪੁਰਾਤਨ ਸਰੂਪ ਐਸਾ ਨਹੀਂ ਹੁਣ ਤੱਕ ਦੇਖਣ ਵਿੱਚ ਆਇਆ ਦਰਸ਼ਨ ਕਰਨ ਵਿੱਚ ਜਿਸ ਦੇ ਵਿੱਚ ਗੁਰੂ ਕੀ ਰਾਜ ਮਾਲਾ ਨਾ ਹੋ। ਇੱਕ ਸੋਭਾ ਸਿੰਘ ਜਾਲੀ ਸੀ ਦਿੱਲੀ ਦਾ, ਉਹਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰਾਜ ਮਾਲਾ ਤੋਂ ਬਿਨਾਂ ਲਿਖ ਕੇ ਲਿਆਂਦਾ, ਅਕਾਲ ਤਖ਼ਤ ਸਾਹਿਬ ਕਹਿਣ ਲੱਗਾ ਪੰਥ ਪ੍ਰਵਾਨਗੀ ਦੇਵੇ, ਪਰ ਪੰਥ ਕਿਹੜੇ ਪ੍ਰਵਾਨਗੀ ਦਿੰਦਾ? ਉਹਨੇ ਕਿਹਾ ਨਹੀਂ ਪ੍ਰਵਾਨਗੀ ਨਹੀਂ ਮਿਲਣੀ। ਸੋ ਫਿਰ ਉਹ ਹੱਟ ਲੱਗਾ, ਸਿੰਘਾਂ ਨੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ, ਜਾਂ ਤਾਂ ਅੱਜ ਤੋਂ ਅਸੀਂ ਵੀ ਰਾਜ ਮਾਲਾ ਛੱਡਾਂਗੇ, ਜਾਂ 8 ਦਿਨਾਂ ਦੇ ਵਿੱਚ ਵਿੱਚ ਇਸ ਪਿਆਰੇ ਨੂੰ ਕੋਈ ਨਜ਼ਾਰਾ ਵਿਖਾਓ। ਗੁਰੂ ਪਿਆਰਿਓ ਗੁਰਪ੍ਰਸਾਦ ਵਿੱਚ ਉਹ ਫੋਟੋ ਵੇਖ ਲਓ ਔਰ ਹੁਕਮਨਾਮਾ ਉਹ ਵੇਖ ਲਓ ਜਿੱਥੋਂ ਉਹਨੂੰ ਪੰਥ ਵਿੱਚ ਖਾਰਜ ਕੀਤਾ ਸਦਾ ਲਈ, ਸੋ ਪ੍ਰਖਾਈਆ ਕਰਾਰ ਨਹੀਂ ਪੰਥ ਵਿੱਚੋਂ ਕਰ ਦਿੱਤਾ, ਤੇ ਨਾਲ 8 ਦਿਨਾਂ ਦੇ ਵਿੱਚ ਵਿੱਚ ਉਹਦੇ ਮੂੰਹ ਦੇ ਵਿੱਚ ਜ਼ਬਾਨ ਵਿੱਚ ਕੀੜੇ ਪਏ, ਔਰ ਉਹ ਕੀੜੇ ਪੈ ਕੇ ਗਿਆਨੀ ਸੋਭਾ ਸਿੰਘ ਦਿੱਲੀ ਵਾਲਾ ਮਰਿਆ, ਕੀੜੇ ਪੈ ਕੇ, ਔਰ ਤੇਲ ਜਿਹੜਾ ਮਿੱਟੀ ਦਾ ਉਹਦੇ ਉੱਪਰ ਪਾ ਕੇ ਉਹਦਾ ਸਤਿਕਾਰ ਕੀਤਾ ਗਿਆ। 8 ਦਿਨਾਂ ਦੇ ਵਿੱਚ ਵਿੱਚ ਇਹ ਕੌਮ ਵਰਤਿਆ, ਉਹ ਸਾਰੇ ਕਾਗਜ਼ ਸਨ ਅਕਾਲ ਤਖ਼ਤ ਸਾਹਿਬ ਗੜਗੱਜ ਵਾਲਿਆਂ ਨੇ ਜਦੋਂ ਉੱਥੇ ਕਬਜ਼ਾ ਕੀਤਾ ਹੈ, ਉਸ ਮੌਕੇ ਤੇ ਉਹ ਕਾਗਜ਼ ਪੁੱਛੇ ਸਮਰਪਣ ਕੀਤੇ ਹੈ, ਉਸ ਬਾਰੇ ਕੁਛ ਹੱਥ ਐਵੇਂ ਕਰ ਰਹੇ ਨੇ, ਸਿਆਣੇ ਸਿੰਘ ਇਸ ਗੱਲ ਨੂੰ ਸਮਝ ਚੁੱਕੇ ਨੇ, ਉਹ ਕੁਛ ਕੁਛ ਐਵੇਂ ਜਰਾ ਹੱਟ ਹੀ ਹੱਥ ਕਰੀ ਜਾਣਾ, ਆਮ ਗੱਲਾਂ ਕੋਲ ਬਹਿ ਕੇ ਕਰੀ ਜਾਂਦੇ ਨੇ, ਪਹਿਲਾਂ ਉਹਨਾਂ ਗੱਲਾਂ ਨਾਲੋਂ ਵੀ ਤੇ ਰਾਜਾਂ ਦੇ ਨਾਮ ਮਾੜੇ। ਸੋ ਇਸ ਵਾਸਤੇ ਉਹ ਹੱਟ ਹੈ ਉਹਨਾਂ ਲੋਕਾਂ ਦਾ ਵੀਰਾਂ ਦਾ ਜਿਹੜਾ ਐਵੇਂ ਕਹਿੰਦੇ ਨੇ ਗੁਰੂ ਕੀ ਬਾਣੀ ਲਾਗ ਮਾਲਾ ਗੁਰੂ ਕੀ ਬਾਣੀ ਹੈ, ਕਿਸੇ ਵੀ ਪੱਖੋਂ ਕੋਈ ਕਿਸੇ ਵੀ ਤਰੀਕੇ ਨਾਲ ਕੋਈ ਅਰਥ ਕਰਕੇ ਵੇਖ ਲਵੇ, ਨਿਯਮ ਵੇਖ ਲਵੇ, ਹੋਰ ਕੋਈ ਵੀ ਸ਼ੰਕਾ ਹੋਵੇ, ਉਹਨਾਂ ਸਾਰੇ ਸ਼ੰਕਾ ਦਾ ਯੋਗ ਪੁੱਤਰ ਗੁਰੂ ਕੀ ਕਿਰਪਾ ਨਾਲ ਹਰ ਮੌਕੇ ਤੇ ਮਿਲ ਸਕਦਾ। ਸੋ ਜਿੱਥੇ ਇਹ ਟੀਕਾ ਲਿਖਿਆ ਹੈ ਸਤਿਗੁਰੂ ਦੀ ਕਿਰਪਾ ਨਾਲ ਤੁਹਾਡੇ ਜਥੇ ਵੱਲੋਂ ਜਪਜੀ ਸਾਹਿਬ ਰਹਿ ਰਾਜ ਕੀਰਤਨ ਸੋਹਲੇ ਦਾ ਇੱਥੇ ਹੋਣਗੇ ਗੁਰਮੁਖਾਂ ਕੋਲ ਮੈਂ ਦਾ ਟੀਕੇ, ਉਸ ਦੇ ਵਿੱਚ ਇਹ ਸਾਰੇ ਜਿੰਨੇ ਸ਼ੰਕੇ ਸੀ ਉਹਨਾਂ ਪੁੱਤਰ ਦਿੱਤਾ ਹੋਇਆ, ਜਿੰਨੀ ਹਜ਼ੂਰ ਨੇ ਬੁੱਧ ਬਖਸ਼ੀ ਹੈ, ਸੋ ਇਹ ਰਾਗ ਮਹਾਰਾਜ ਗੁਰੂ ਕੀ ਬਾਣੀ ਹੈ, ਸੱਚੇ ਪਾਤਸ਼ਾਹ ਆਪ ਉਚਾਰਨ ਕੀਤੀ ਹੈ। ਸੋ ਭਾਈ ਮਨੀ ਸਿੰਘ ਜੀ ਨੇ ਜੋ ਸ਼ਹੀਦ ਬਰਾਸ ਕੀਤਾ, ਸੋ ਉਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਭੋਗ ਪਾਵੋ ਰਾਗ ਮਾਲਾ ਪੜ, ਫਿਰ ਮੈਂ ਪਾਪ ਜਾਹੇ ਸਭ ਥੜ, ਰਾਗ ਮਾਲ ਬਿਨ ਪਾਠ ਅਧੂਰਾ, ਰਾਗ ਮਾਲ ਪੜ ਹੋਵਤ ਪੂਰਾ। ਇਹ ਭਾਈ ਮਨੀ ਸਿੰਘ ਜੀ ਦੀਆਂ ਆਪਣੀਆਂ ਪੰਕਤੀਆਂ ਨੇ। ਸੋ ਜਿਨ੍ਹਾਂ ਤੋਂ ਇੱਕ ਸਾਲ ਅੱਗੇ ਚੱਲੀ ਦਸਮ ਪਾਤਸ਼ਾਹ ਮਹਾਰਾਜ ਸਾਹਿਬ ਤੋਂ ਅੱਗੇ ਭਾਈ ਮਨੀ ਸਿੰਘ ਬਾਬਾ ਦੀਪ ਸਿੰਘ ਸ਼ਹੀਦਾਂ ਤੋਂ ਅੱਗੇ ਜਿਹੜੀ ਜਿਹੜੀ ਜਿਹੜੇ ਸਾਲ ਚੱਲੀ ਹੈ, ਜਿਨ੍ਹਾਂ ਤੋਂ ਉਹਨਾਂ ਨੇ ਆਪਣੀ ਇਹ ਲਿਖਤ ਹੈ। ਇਸ ਵਾਸਤੇ ਕੋਈ ਵੀ ਸ਼ੰਕਾ ਗੁਰੂ ਦੇ ਪਿਆਰਿਓ ਕਦੇ ਨਹੀਂ ਕਰਨੀ। ਇੱਕ ਓਅੰਕਾਰ ਤੋਂ ਲੈ ਕੇ 10-20 ਤੱਕ ਇੱਕ ਇੱਕ ਅੱਖਰ ਤੇ ਗੁਰੂ ਭਾਵਨਾ ਕਰਨੀ ਹੈ। ਪਰ ਸਾਡਾ ਪਾਰ ਉਤਾਰਾ ਹੋਵੇਗਾ ਐਵੇਂ ਨਹੀਂ। ਉਹ ਜੇ ਪੁਰਸ਼ਾਂ ਨੇ ਯਤਨ ਕੀਤਾ ਕਿਵੇਂ ਨਾ ਕਿਵੇਂ ਇਹਨਾਂ ਮੁੱਢੇ ਨਹੀਂ ਜਾਵੇ ਸਿੱਖਾਂ ਦਾ। ਜੇ ਗੁਰੂ ਗ੍ਰੰਥ ਸਾਹਿਬ ਤੋਂ ਇਹਨਾਂ ਦਾ ਨੇਚਾ ਡੋਲ ਗਿਆ ਤਾਂ ਫਿਰ ਇਹਨਾਂ ਦੀ ਜੜ ਨਹੀਂ ਕਾਇਮ ਰਹੇਗੀ। ਉਹਨਾਂ ਪਾਪੀਆਂ ਲੋਕਾਂ ਨੇ ਇਹ ਯਤਨ ਕੀਤੇ ਸਨ, ਪਰ ਗੁਰੂ ਕੇ ਸਿੰਘ ਕਦੇ ਐਸਾ ਨੇਚਾ ਨਹੀਂ ਬੁਲਾਉਣਗੇ ਕਦੇ ਵੀ। ਆਪਣਾ ਹਿਰਦਾ ਦ੍ਰਿੜ ਪ੍ਰਪੱਕ ਰੱਖਣਗੇ। ਜਿਵੇਂ ਭੁਲੇਖਾ ਪਾਇਆ ਗਿਆ ਕਿ ਜਦੋਂ 10-5 ਪਿਆਰਿਆਂ ਦੇ ਚੀਸ ਮੰਗੇ ਤੁਹਾਨੂੰ ਤਾਂ ਅਸੀਂ ਬੱਕਰੇ ਆ ਕੇ ਚਿਪਕਾ ਦਿੱਤੇ। ਉਹ ਕਿੰਨੇ ਬੱਕਰੇ ਅੰਦਰ ਬੱਧੇ ਹੋਏ ਸੀ, ਉਹ ਬੱਕਰੇ ਫਿਰ ਗਏ ਕਿੱਥੇ? ਕੋਈ ਇਹ ਦਲੀਲ ਦੇ ਨਾਲ ਕੋਈ ਸਿੱਧ ਕਰੇ ਕਦੇ ਵੀ ਨਹੀਂ। ਅਸਲ ਵਿੱਚ ਉਹਨਾਂ ਦਾ ਭਾਵ ਕੀ ਕਿ ਇਹ ਕਹਿ ਦੇਵਾਂਗੇ ਕਦੇ ਕਿ ਵੇਖੋ ਦਸਮ ਪਾਤਸ਼ਾਹ ਨੇ ਇੱਕ ਧੋਖਾ ਦਿੱਤਾ, ਜਾਂ ਕੱਲ ਨੂੰ ਕੋਈ ਇਹ ਕਹਿ ਦੇਵੇਗਾ ਕਿ ਪੰਜਾਂ ਨੂੰ ਸਿਖਾਇਆ ਸੀ ਸਿੱਖਾਂ ਨੂੰ, ਅਸੀਂ ਵੱਢਣੇ ਤਾਂ ਬੱਕਰੇ ਨੇ ਤੇ ਤੁਸੀਂ ਉੱਠ ਕੇ ਖੜੇ ਹੋ ਜਾਣੇ। ਜੋ ਪੰਜੇ ਉੱਠ ਕੇ ਖੜੇ ਹੋ ਗਏ ਛੇਤੀ ਨਾਲ, ਬਾਕੀ ਜਿਹਨਾਂ ਨੂੰ ਭੁਲੇਖਾ ਪੈ ਗਿਆ ਉਹਨਾਂ ਨੂੰ ਪਤਾ ਸੀ ਅੰਦਰ ਬੱਕਰੇ ਸੀ। ਫਿਰ ਇਹ ਕੀ ਧੋਖਾ ਹੋਇਆ, ਫਰੇਬ ਹੋਇਆ? ਸਤਿਗੁਰੂ ਜੀ ਨੇ ਝੂਠ ਬੋਲਿਆ, ਦਸਮ ਪਾਤਸ਼ਾਹ ਨੇ ਝੂਠ ਤੇ ਫਰੇਬ ਦੇ ਆਸਰੇ ਇਹ ਖਾਲਸਾ ਪੰਥੀ ਨਹੀਂ ਰੱਖੀ। ਉਹਨਾਂ ਸੂਰਬੀਰ ਜੋਧਿਆਂ ਪੰਜਾਂ ਪਿਆਰਿਆਂ ਦੀ ਕੁਰਬਾਨੀ ਨੂੰ ਇੰਨਾ ਕੁਛ ਲਾਉਣਾ, ਫਿਰ ਸਰਦਾਰੀ ਪੰਜਾਂ ਪਿਆਰਿਆਂ ਨੇ ਨਹੀਂ ਲਈ, ਫਿਰ ਦੇ ਕੇ ਫਿਰ ਤਾਂ ਬੱਕਰਿਆਂ ਨੇ ਲਈ ਹੋਈ। ਸੋ ਐਡੀ ਆਸੋਹੀਣੀ ਗੱਲ ਉਹ ਲੋਕ ਕਰ ਰਹੇ ਨੇ ਦੂਰ ਤੱਕ, ਜਿਨ੍ਹਾਂ ਲੋਕਾਂ ਦਾ ਇਹ ਖਿਆਲ ਹੈ ਕਿ ਖਾਲਸਾ ਪੰਥ ਨੂੰ ਹੁਣ ਕਮਜ਼ੋਰ ਕੀਤਾ ਜਾਵੇ, ਉਹਨਾਂ ਦੀ ਸਾਰੀ ਪੁੱਟਣ ਨੀਤੀ ਨੂੰ ਸਮਝ ਕੇ ਆਪਣਾ ਹੱਥ ਛੱਡ ਕੇ ਦ੍ਰਿੜਤਾ ਸਹਿਤ ਹੋ ਕੇ ਸਭ ਚੱਲਣਾ ਚਾਹੀਦਾ। ਮੈਂ ਬਹੁਤ ਬੇਨਤੀ ਕਰਿਆ ਗੁਰੂ ਗੋਬਿੰਦ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਲਈ। ਜਿਹੜੇ ਪੜ੍ਹੇ ਲਿਖੇ ਅੱਜ ਕੱਲ ਦੇ ਪੜ੍ਹ ਕੇ ਕੱਢ ਚੁੱਕੇ ਨੇ ਲੋਕ, ਉਹਨਾਂ ਨੂੰ ਵੀ ਬੜਾ ਖਤਰਾ ਹੈ। ਉਹ ਦੋ ਪ੍ਰਕਾਰ ਦੇ ਬੰਦਿਆਂ ਤੋਂ ਖਤਰਾ ਹੈ ਹਰ ਮੌਕੇ ਤੇ ਕਿਸੇ ਵੀ ਕੌਮ ਨੂੰ। ਇੱਕ ਤਾਂ ਉੱਕਾ ਹੀ ਅਨਪੜ੍ਹ ਜਿਹੜੇ ਹੋਣ ਜਿਹਨਾਂ ਨੂੰ ਸਮਝੀ ਕੋਈ ਨਹੀਂ, ਇੱਕ ਜਿਹੜੇ ਪੜ੍ਹ ਕੇ ਕੱਢ ਚੁੱਕੇ ਹੋਣ, ਸਰਦਾ ਨਹੀਂ ਚਿੱਕਣ ਚ ਗਿਆ ਨਹੀਂ ਹੋਣੇ, ਉਹਨਾਂ ਤੋਂ ਖਤਰਾ ਹੈ। ਅਜੇ ਵੀ ਫੌਜੀਆਂ ਸੋਨੇ ਗਲਤ ਲਿਖ ਮਾਰਿਆ ਸੀ ਗੁਰੂ ਤੇਗ ਬਹਾਦਰ ਸਾਹਿਬ ਦੇ ਬਾਰੇ, ਹੋਰ ਵੀ ਕਈਆਂ ਨੇ ਉਹ ਜਪਤ ਕਰਵਾਉਣੀਆਂ ਪਈਆਂ ਉਹਨਾਂ ਦੀਆਂ ਪੁਸਤਕਾਂ। ਇਸੇ ਤਰ੍ਹਾਂ ਇੱਕ ਬੜਾ ਵੱਡਾ ਸਾਰਾ ਸਤਿਕਾਰਯੋਗ, ਉਹਨੇ ਇੱਕ ਆਪਣੀ ਪੁਸਤਕ ਵਿੱਚ ਵੀ ਗੱਲ ਲਿਖੀ ਹੈ ਸੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਾਰੇ। ਸੋ ਜਦੋਂ ਇਹ ਗੁਰਪੁਰਬ ਮਨਾਉਣਾ ਸੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਹਦੇ ਬਾਰੇ ਸਲਾਹ ਕਰਨ ਗੁਰਮਤਾ ਸੋਧ ਰਿਹਾ ਸੀ, ਤੇਜਾ ਸਿੰਘ ਹਾਲ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਸਾਰਿਆਂ ਨੂੰ ਇਕੱਠਿਆ ਕੀਤਾ ਗਿਆ। ਦਾਸ ਨੂੰ ਵੀ ਉੱਥੋਂ ਦਾ ਹੁਕਮ ਆਇਆ, ਮੈਂ ਵੀ ਪੁੱਜਾ। ਆਪੋ ਆਪਣੇ ਸਾਰੇ ਰਹਿਣ ਦੇਣ ਲੱਗੇ, ਮੈਨੂੰ ਕਹਿਣਗੇ ਤੂੰ ਰਹਿ ਦੇ, ਮੈਂ ਕਿਹਾ ਮੈਂ ਤਾਂ ਛੋਟਾ ਹੈ, ਮੈਂ ਤਾਂ ਜੋ ਤੁਸੀਂ ਗੁਰਮਤਾ ਸੋਧੋਗੇ ਉਹ ਤੇ ਚੱਲਣ ਦਾ ਗੁਰੂ ਕੇ ਚਰਨਾਂ ਵਿੱਚ ਅਰਦਾਸ ਕਰਕੇ ਯਤਨ ਕਰਾਂਗਾ, ਮੈਂ ਆਪਣੀ ਕੀ ਰਾਇ ਦੇ ਸਕਦਾ। ਉਹ ਬੋਲ ਸਾਰੇ ਸਿਆਣੇ ਬੋਲੇ, ਉਹਨਾਂ ਚੋਂ ਜਦੋਂ ਉਹ ਗੁਰਮੁਖ ਪਿਆਰਾ ਬੋਲਿਆ, ਉਹਨੇ ਇਹ ਗੱਲ ਕਹੀ ਕਿ ਪਤਾ ਭਾਈ ਜੈਸੇ ਦਾ ਇੰਨਾ ਸਤਿਕਾਰ ਕਿਉਂ ਹੋਇਆ? ਉਹਦਾ ਇਹ ਕਾਰਨ ਸੀ ਕਿ ਜਦੋਂ ਗੁਰੂ ਕਾ ਸੀਸ ਧੜ ਨਾਲ ਅਲਹਿਦਾ ਹੋਇਆ, ਉਸ ਮੌਕੇ ਤੇ ਗੁਰੂ ਕਾ ਸੀਸ ਲਿਆਉਣਾ ਸੀ ਚੱਕ ਕੇ, ਪਹਿਰਾ ਸੀ ਬੜਾ ਸਖ਼ਤ। ਭਾਈ ਜੈਸੇ ਨੇ ਆਪਣੇ ਪਿਓ ਨੂੰ ਕਿਹਾ ਕਿ ਪਿਤਾ ਤੂੰ ਮੇਰਾ ਸਿਰ ਵੱਢ, ਤੇ ਮੇਰਾ ਸਿਰ ਵੱਢ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਧਰਤੇ ਨਾਲ ਲਾ ਕੇ ਗੁਰੂ ਕਾ ਸੀਸ ਲਾਇਆ। ਉਹ ਕਹਿਣ ਲੱਗਾ ਪੁੱਤਰ ਤੇਰੀ ਤੇ ਗੁਰੂ ਦੀ ਉਮਰ ਨਹੀਂ ਰਲਦੀ, ਤੇ ਤੂੰ ਮੇਰਾ ਸਿਰ ਵੱਢ, ਮੇਰਾ ਸਿਰ ਵੱਢ ਕੇ ਤੂੰ ਲੈ ਜਾ। ਕਹਿੰਦੇ ਅੱਛਾ। ਫਿਰ ਉਹਨੇ ਆਖਿਆ ਆਪਣੇ ਪਿਤਾ ਦਾ ਸਿਰ ਵੱਢਿਆ, ਸਿਰ ਵੱਢ ਕੇ ਲਿਜਾ ਕੇ ਗੁਰੂ ਕੇ ਸੀਸ ਨੂੰ ਚੱਕ ਕੇ ਤੇ ਘਰ ਦੇ ਨਾਲ ਲਾ ਲਿਆ, ਤੇ ਫਿਰ ਗੁਰੂ ਕਾ ਸੀਸ ਲਾਇਆ। ਤਾਂ ਫਿਰ ਬੜੀ ਕੁਰਬਾਨੀ ਹੋਈ, ਤਾਂ ਜੇ ਤਿੰਨ ਗਲੇ ਨਾਲ ਲਾਇਆ, ਤਾਂ ਗੁਰੂ ਕਾ ਸੀਸ ਆਇਆ। ਉਹ ਤੋਂ ਬਾਅਦ ਮੇਰੀ ਵਾਰੀ ਸੁਣਨ ਬੋਲਿਆ। ਸੋ ਮੈਂ ਬੇਨਤੀ ਕੀਤੀ ਕਿ ਸਤਿਕਾਰਯੋਗ ਜੀ, ਜੋ ਸਿੱਖੀ ਹੈ ਇਹਦੀ ਮੁੱਢ ਸਰਦਾ, ਭਾਵਨਾ, ਪ੍ਰੇਮ, ਨਿਸ਼ਚਾ, ਸਿਦਕ। ਸੋ ਇਹ ਚੀਜ਼ਾਂ ਨੇ ਤਾਂ ਇਹ ਖਾਲਸਾ ਪੰਥ ਦੀ ਜੋ ਸਿੱਖੀ ਦੀ ਨੀਂਹ ਮਜ਼ਬੂਤ ਹੈ, ਇਹ ਜੇ ਸਿਰਫ ਭਰੋਸਾ ਨਿਸ਼ਚਾ ਨਹੀਂ ਤੁਸੀਂ ਰਹਿਣ ਦਿਓਗੇ, ਤਾਂ ਸਿੱਖੀ ਦੀ ਜੜ ਅੱਜ ਵੀ ਹਿੰਦੀ ਤੇ ਪਰਸੋਂ ਨੂੰ ਹੁੰਦੀ। ਸੋ ਇਸ ਵਾਸਤੇ ਸਰਦਾ ਤੇ ਭਾਵਨਾ ਤੇ ਨਿਸ਼ਚਾ ਰਹਿਣ ਦਿਓ। ਮੈਂ ਉਹਨਾਂ ਨੇ ਪੁੱਛਿਆ ਕਿ ਇਹ ਦੱਸੋ, ਜਦੋਂ ਪਹਿਰਾ ਲੱਗਾ ਹੋਇਆ ਸੀ ਸਤਿਗੁਰੂ ਜੀ ਦੇ ਸੀਸ ਦੇ ਕੋਲ, ਤੇ ਇੱਧਰੋਂ ਜਦੋਂ ਸਿਰ ਵੱਢ ਕੇ ਲਿਗਿਆ, ਕੋਈ ਇਹ ਜੋ ਸਿਰ ਵੱਢ ਕੇ ਲਿਗਿਆ, ਉਸ ਮੌਕੇ ਤੇ ਪਹਿਰੇਦਾਰ ਅੰਨੇ ਹੋ ਗਏ ਉਸ ਸਿਰ ਵੱਢ ਕੇ ਲਿਜਾਣ ਦੇ ਨਾਲ। ਸੋ ਕੀ ਜਦੋਂ ਇੱਧਰੋਂ ਸਿਰ ਗਿਆ, ਉਦੋਂ ਇੱਕ ਸੀਸ ਗੁਰੂ ਕਾ ਚੱਕ ਕੇ ਲਿਆਉਣਾ ਸੌਖਾ ਹੈ ਪਹਿਰੇਦਾਰ ਨਾ ਵੇਖਣ, ਤੇ ਇੱਧਰੋਂ ਜਿਹੜਾ ਸਿਰ ਵੱਢ ਕੇ ਲਗਾਇਆ ਜੋ ਖੂਨ ਨਿਚੜਦਾ ਗਿਆ, ਉਹ ਨਾ ਵੇਖਿਆ ਗਿਆ, ਦੂਰੀ ਚੋਰੀ ਸੀ ਸਗੋਂ। ਸੋ ਮੈਂ ਕਿਹਾ ਤੁਹਾਡਾ ਇਹੋ ਖਿਆਲ ਦੇ ਵਿੱਚ ਕਿਸੇ ਨੇ ਕਿਹਾ ਮੈਂ ਬਗਲਾ ਪਕੜਨਾ ਕਿਵੇਂ ਪਕੜਾਂ? ਉਹ ਕਹਿੰਦੇ ਬਗਲਾ ਪਕੜਨਾ ਬੜਾ ਸੌਖਾ ਜਿਹਾ। ਸੋ ਉਹ ਕਹਿੰਦੇ ਕਿਵੇਂ ਸੌਖਾ ਹੈ? ਕਹਿੰਦੇ ਬਗਲੇ ਦੇ ਸਿਰ ਤੇ ਮੋਮ ਰੱਖੋ, ਔਰ ਮੋਮ ਰੱਖ ਕੇ ਉਹਦੇ ਕੋਲ ਅੱਗ ਬਾਲੋ, ਉਹ ਮੋਮ ਤੜਕੇ ਜਦੋਂ ਬਗਲੇ ਦੇ ਅੱਖਾਂ ਵਿੱਚ ਪਵੇਗੀ ਤਾਂ ਬਗਲਾ ਫੜ ਲਓ। ਉਹ ਭਲਿਆ ਲੋਕ ਹੈ, ਜਦੋਂ ਸਿਰ ਤੇ ਮੋਮ ਰੱਖੀ ਉਦੋਂ ਨਾ ਪਕੜਿਆ ਜਾਵੇ, ਜਦੋਂ ਕੋਲ ਅੱਗ ਨਾ ਬਾਲੀ ਉਦੋਂ ਨਾ ਉਹ ਪਕੜਿਆ ਗਿਆ, ਜਦੋਂ ਤੜਕੇ ਮੋਮ ਅੱਖਾਂ ਵਿੱਚ ਪਵੇ ਉਦੋਂ ਹੀ ਪਕੜੇ ਜਾਣ। ਗੁਰੂ ਕਾ ਸੀਸ ਜਾ ਕੇ ਉਸ ਤਰ੍ਹਾਂ ਤਲ ਜਾਂਦਾ ਨੀ ਗਿਆ, ਇਧਰੋਂ ਅਸੀਂ ਇੱਕ ਸਿਰ ਵੱਢ ਕੇ ਲਈ ਗਏ ਤੇ ਫਿਰ ਅਸੀਂ ਗੁਰੂ ਕਾ ਸੀਸ ਲਿਆਉਣਾ ਸੌਖਾ ਹੋਇਆ। ਕਿੱਡਾ ਭੁਲੇਖਾ ਪੁੱਛ ਰਿਹਾ ਜੀ ਤੁਸੀਂ ਕਿਹੜੀ ਪੁਸਤਕ ਪੜ੍ਹਿਆ? ਕਹਿੰਦੇ ਮੈਂ ਉਸ ਪਿੰਡ ਵਿੱਚ ਗਿਆ ਤੇ ਇੱਕ ਬੁੜਾ ਗਲੀ ਵਿੱਚ ਤੁਰੀ ਜਾਂਦੇ ਨੇ, ਉਹਨੇ ਆ ਕੇ ਮੈਨੂੰ ਗੱਲ ਸੁਣਾ ਦਿੱਤੀ। ਮੁੱਢ ਵੇਖ ਪ੍ਰਿੰਸੀਪਲ ਸੁਖਬੀਰ ਸਿੰਘ ਜਿਹੜੇ ਸਰਕਾਰ ਯੋਗ ਨੇ ਉਹਨਾਂ ਨੇ ਇਹ ਗੱਲ ਲਿਖੀ ਜੋ ਇਹੋ ਜਿਹੀ ਗੱਲ ਨਾ ਲਿਖਣ, ਕਿਸੇ ਨੇ ਇਹ ਨੀ ਕਹਿਣਾ ਕਿ ਇਹਨੇ ਖੋਜ ਨਹੀਂ ਕੀਤੀ, ਇਹ ਸਿਆਣਾ ਨੇ ਅਸਲ ਦੀ ਨਕਲ ਬਣਾ ਦੇਣੀ, ਮੁੱਢ ਨਹੀਂ ਰਹਿਣ ਦੇਣਾ, ਆਪਣੇ ਆਪ ਨੂੰ ਕੇਵਲ ਸਿਆਣਾ ਕਹਾਉਣ ਵਾਸਤੇ। ਪਰ ਕੌਣ ਮੰਨੇਗਾ? ਕਿਸੇ ਨੇ ਵੀ ਨਹੀਂ ਇਸ ਗੱਲ ਨੂੰ ਮੰਨਿਆ। ਇਸ ਵਾਸਤੇ ਇਸ ਭੁਲੇਖੇ ਵਿੱਚ ਵੀ ਨਹੀਂ ਕਦੇ ਪੈਣਾ ਕਿ ਫਲਾਨਾ ਬੰਦਾ ਬਹੁਤਾ ਪੜਿਆ ਉਹਦੀ ਵੀ ਨਿੱਕੀ ਗੱਲ ਤੇ ਨੁਕਤਾ ਕਰੀਏ। ਨਹੀਂ ਨਹੀਂ, ਸਰਦਾ ਤੋਂ ਬਿਨਾਂ ਜਿਹੜਾ ਪੁਰਸ਼ ਹੈ ਜੋ ਭਾਵੇਂ ਕਿੰਨਾ ਵੀ ਬਹੁਤਾ ਪੜ ਗਿਆ ਉਹ ਤੇ ਨਿਸ਼ਚਾ ਕਰਨ ਦੀ ਲੋੜ ਨਹੀਂ। ਇਸ ਵਾਸਤੇ ਸਤਿਗੁਰੂ ਨਿਸ਼ਚਾ ਬਖਸ਼ਣ, ਪ੍ਰੋਥਾ ਬਖਸ਼ਣ, ਸਿਰਤ ਬਖਸ਼ਣ, ਪ੍ਰੇਮ ਬਖਸ਼ਣ। ਸੋ ਸਿਰਕ ਦੇ ਆਸਰੇ ਭਾਈ ਮਤੀਦਾਸ ਜੀ ਨੇ ਆਰੇ ਨਾਲ ਕੰਮ ਕਰਵਾ ਲਿਆ, ਨਹੀਂ ਤਾਂ ਕਹਿ ਦਿੰਦਾ ਮਾਮੂਲੀ ਜੀ ਗੱਲ ਹੈ, ਦਾੜੀ ਕੇਸ ਮੁੱਲ ਦਿਓ, ਦਸ ਦਿਨ ਸਿਰ ਆ ਜਾਣਗੇ, ਜਾਨ ਬਚਾਓ, ਉਹਦਾ ਮਰਾਸ ਵੱਲੋਂ ਕੀ ਫਰਕ ਪੈਣ ਲੱਗਾ। ਭਾਈ ਸ਼ਵੇਕ ਸਿੰਘ ਆਪਣੇ ਪੁੱਤਰ ਨੂੰ ਉਸੇ ਤਰ੍ਹਾਂ ਸ਼ਹੀਦ ਨਾ ਹੋਣ ਦਿੰਦਾ, ਕਹਿਣ ਲੱਗਾ ਮੇਰੀ ਗੱਲ ਬਸ ਬਸ ਚੱਲੇ, ਜੇ ਹੁਣ ਮੁਸਲਮਾਨ ਬਣੇ ਜੀ। ਸਭ ਨੂੰ ਸੱਚੇ ਪਾਤਸ਼ਾਹ ਨੇ ਕਿਹਾ ਸੀ ਭਾਈ ਜੈਤਾ ਜੀ ਤੁਸੀਂ ਖੜੇ ਹੋਏ ਹੋ, ਸਾਡਾ ਸੀਸ ਤੁਹਾਡੀ ਟੋਲੀ ਵਿੱਚ ਆ ਪਵੇਗਾ, ਹੁਣ ਕੋਈ ਵੇਖ ਨਹੀਂ ਸਕੇਗਾ, ਵਾਹ ਬਾਈ ਲਈ ਜਾਇਓ, ਡਰਦਾ ਨਹੀਂ, ਥੱਕੋਗੇ ਨਹੀਂ, ਤੁਸੀਂ ਇਹ ਜਾ ਕੇ ਸਾਡਾ ਸੀਸ ਅਨੰਦਪੁਰ ਸਾਹਿਬ ਦੇਣਾ। ਫਾਗੂ ਜੀ ਦਾ ਸੀਸ ਆਪ ਜਿੱਥੇ ਭਾਈ ਜੈਤਾ ਚੋਰੀ ਕੀਤੀ ਖੜਾ ਸੀ ਉੱਥੇ ਭਾਈ ਦੀ ਟੋਲੀ ਵਿੱਚ ਗੁਰੂ ਕਾ ਸੀਸ ਆਪਣੇ ਆਪ ਆ ਕੇ ਪਿਆ, ਉੱਥੋਂ ਭਾਈ ਸਾਹਿਬ ਆਪ ਲੈ ਕੇ ਗਏ ਨੇ। ਉਹਦਾ ਸਤਕਾਰ ਭਾਈ ਲੱਖੀ ਸ਼ਾਹ ਬਣਜਾਰੇ ਨੂੰ ਪਤਾ ਲੱਗਾ, ਉਹ ਵਪਾਰ ਕਰਦੇ ਸਨ ਬਲਦਾਂ ਦੇ ਉੱਪਰ ਗੁੰਨਾ ਲੱਭ ਕੇ, ਉਦੋਂ ਇਹੀ ਤਰੀਕਾ ਸੀ, ਆਤਮਕ ਮੋਟਰਾਂ ਉਦੋਂ ਨਹੀਂ ਸਨ। ਉਹ ਲੱਖੀ ਸ਼ਾਹ ਬਣਜਾਰਾ ਸੀ ਉਹਨਾਂ ਬਣਜਾਰਿਆਂ ਵਿੱਚੋਂ ਜਿਨ੍ਹਾਂ ਨੂੰ ਸਤਿਗੁਰੂ ਪਹਿਲੇ ਪਾਤਸ਼ਾਹ ਨੇ ਉਪਦੇਸ਼ ਕੀਤਾ ਸੀ, ਪਹਿਲੇ ਪੈਰ ਹੈਡ ਕੇ ਬਣਜਾਰਿਆਂ ਮਿੱਤਰਾਂ। ਸੋ ਜਿਨ੍ਹਾਂ ਵਿੱਚੋਂ ਇਹ ਭਾਈ ਮੱਖਣ ਸ਼ਾਹ ਸੀ ਉਹਨਾਂ ਦੇ ਅੰਸ਼ ਵੰਸ਼ ਵਿੱਚੋਂ ਹੀ ਜਿਹੜੇ ਬਣਜਾਰੇ ਇਸ ਇਲਾਕੇ ਵਿੱਚ ਸਤਿਗੁਰੂ ਦੀ ਕਿਰਪਾ ਨਾਲ ਸੋ ਸੱਜ ਫੜ ਰਹੇ ਨੇ। ਅਫਸੋਸ ਹੈ ਕਿ ਅਸੀਂ ਪ੍ਰਚਾਰ ਕਰਕੇ ਉਹਨਾਂ ਨੂੰ ਪੂਰਾ ਗਲੇ ਲਾ ਨਹੀਂ ਮਾਰ, ਇਹ ਸਾਡੀ ਤਰ੍ਹਾਂ ਸਾਡਾ ਟਾਕਾ ਹੈ। ਸਾਨੂੰ ਚਾਹੀਦਾ ਕਿ ਬਹੁਤ ਉਹਨਾਂ ਦੇ ਨੇੜੇ ਹੋਈਏ ਔਰ ਉਹਨਾਂ ਨੂੰ ਬਹੁਤ ਨੇੜੇ ਲਿਆ ਕੇ ਗੁਰੂ ਕਾ ਅੰਮ੍ਰਿਤ ਛਕਾ ਕੇ ਪਿਆਰ ਪ੍ਰਚਾਰ ਕਰਨਾ ਸਾਡਾ ਫਰਜ਼ ਬਣਦਾ। ਸੋ ਉਹਨਾਂ ਦੇ ਵਡੇਰਿਆਂ ਨੇ ਕੁਰਬਾਨੀ ਵੱਲੋਂ ਕੋਈ ਕਸਰ ਨਹੀਂ ਛੱਡੀ। ਸੋ ਉਹਨਾਂ ਨੇ ਆਪਣੇ ਬਹੁਤ ਲਿਆਂਦੇ, ਸ਼ਾਮ ਦਾ ਮੌਕਾ ਸੀ, ਪਾਣੀ ਪਿਆਉਣ ਦੇ ਬਹਾਨੇ ਜਦੋਂ ਲਗਾਇਆ ਨਾਲ ਗੱਡਾ ਲਈ ਗਏ ਨੇ, ਸੋ ਹਜ਼ਾਰ ਬਲਦ ਸੀ ਉਹਨਾਂ ਦੇ ਕੋਲ, ਜਦੋਂ ਪਾਣੀ ਜਾ ਕੇ ਵਾਪਸ ਲਿਆਏ ਉਸ ਮੌਕੇ ਤੇ ਅਨੇਰਾ ਸੀ ਕਾਫੀ, ਬਲਦ ਸਿੰਘ ਜਾਂ ਪੂਛਨਾ ਮਾਰ ਪਹਿਰੇਦਾਰ ਦਰਖਤ ਪਰੇ ਹੋ ਕੇ ਖੜੋ ਗਏ ਨੇ, ਥੋੜਾ ਜਿਹਾ ਹਨੇਰਾ ਸੀ, ਗਰਭ ਉਡਰੀ ਸੀ, ਹਨੇਰੀ ਬੜੀ ਭਾਰੀ ਸੀ। ਨੇੜੇ ਗੱਡਾ ਲਿਆ ਕੇ ਆਪਣੇ ਪੁੱਤਰਾਂ ਨਾਲ ਲਿਆ ਸੀ, ਗੱਡੇ ਵਿੱਚ ਗੁਰੂ ਕਾ ਥਾਨ ਰੱਖਿਆ, ਛੇਤੀ ਲਿਜਾ ਕੇ ਆਪਣੇ ਘਰ ਜਿੰਨੀਆਂ ਚੰਗੀਆਂ ਚੀਜ਼ਾਂ ਸੀ ਚੜਾ ਕੇ ਗੁਰੂ ਕੀ ਸਿਖਾ ਸਵਾਰ ਕੇ ਛੱਪੜੀਆਂ ਸਨ, ਉਸ ਮੌਕੇ ਤੇ ਅਰਦਾਸ ਕਰਕੇ ਚੰਡਾ ਲਾ ਦਿੱਤਾ। ਫਿਰ ਜਦ ਚੰਡਾ ਚੰਗੀ ਤਰ੍ਹਾਂ ਲੱਗ ਗਿਆ, ਭਾਵੇਂ ਲੋਕ ਪੁਲਿਸ ਦੇ ਲੋਕ ਭੱਜੇ ਫਿਰਦੇ ਸਨ ਤੇ ਧੜ ਵੀ ਚਿੱਬ ਗਿਆ, ਇਹਨੇ ਉੱਚੀ ਉੱਚੀ ਰੋਣਾ ਸ਼ੁਰੂ ਕੀਤਾ, ਗੱਲ ਧੁਨੀ ਨਾਲ ਸੱਚੀ ਕਹਿ ਰਿਹਾ ਸੀ, ਉਹ ਲੋਕ ਉਹਦੇ ਨਾਲ ਘਰ ਪੁੱਜੜ ਗਿਆ। ਉਹ ਕਹਿਣ ਲੱਗੇ ਤੇਰੇ ਘਰ ਨੂੰ ਅੱਗ ਬੁਝਾਈਏ, ਕਹਿਣ ਲੱਗਾ ਨਹੀਂ, ਜੋ ਭਾਣਾ ਵਰਤਣਾ ਸੀ ਵਰਤ ਗਿਆ ਪਰ ਮੈਂ ਪੁੱਜੜ ਗਿਆ। ਭਾਵ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦ ਹੋ ਗਏ ਨੇ ਮੇਰੇ ਮਨ ਵਿੱਚ, ਅਸਲ ਗੱਲ ਇਹ ਸੀ। ਸੋ ਗੁਰੂ ਕੇ ਧਰ ਦਾ ਸਤਿਕਾਰ ਕਰਨ ਲਿਆ ਕੇ ਕੀਤਾ, ਸਤਿਗੁਰੂ ਜੀ ਨੇ ਸਿੱਖਾਂ ਵਾਸਤੇ ਕੁਰਬਾਨੀ ਦਿੱਤੀ ਔਰ ਸਿੱਖਾਂ ਨੇ ਆਪਣਾ ਘਰ ਗੁਰੂ ਕੇ ਚਰਨ ਚ ਭੇਟਾ ਕੀਤਾ, ਬਸੋ ਘਰ ਜੇ ਨਾਲ ਗੁਰੂ ਕੇ ਚਰਨ ਚਾਰ ਕੀਤਾ ਮਤ ਅੱਜ ਛੱਪੜੀਆਂ ਨੇ ਤਾਂ ਚਾਰ ਇੱਟਾਂ ਲੱਗੀਆਂ ਹੁੰਦੀਆਂ, ਕਿਸੇ ਨੇ ਨਹੀਂ ਸੀ ਜਾਣਾ। ਜੇ ਸਿੱਖ ਨੇ ਛੱਪੜੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਤੀ ਹੈ ਤਾਂ ਉਹ ਅਸਥਾਨ ਅੱਜ ਸਾਰੀ ਦੁਨੀਆਂ ਦੇ ਪੂਜ ਨਹੀਂ ਸਕ ਉੱਥੇ ਅੱਜ ਸਾਰੀਆਂ ਸੰਗਤਾਂ ਸੁਣ ਚਰਮ ਧੂੜ ਮੱਥੇ ਨੂੰ ਲਾਉਂਦੀਆਂ ਨੇ, ਐਡਾ ਪੂਜਨੀਕ ਅਸਥਾਨ ਬਣ ਗਿਆ ਹੈ। ਸੋ ਗੁਰੂ ਕੇ ਧਰ ਦਾ ਉਹ ਸਤਿਕਾਰ ਹੋਇਆ ਸੀ। ਪਹਿਲੇ ਪੰਜੇ ਪਾਤਸ਼ਾਹ ਬਾਰੇ ਫਰਮਾਉਂਦੇ ਨੇ ਇੱਕ ਅਦਵੈਤ ਨੂੰ ਬ੍ਰਹਮ ਓਮਕਾਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਸੋ ਇਹ ਰਾਗਾਂ ਦੀ ਮਾਲਾ ਸਤਿਗੁਰੂ ਸੱਚੇ ਪਾਤਸ਼ਾਹ ਪੰਕਤੀ ਫਰਮਾਉਂਦੇ ਨੇ, ਜਿਵੇਂ ਮਾਲਾ ਵਿੱਚ ਪਰੋਤੇ ਹੁੰਦੇ ਨੇ ਮਣਕੇ ਤੇ ਉਹ ਮਰਿਆਦਾ ਵਿੱਚ ਪਰੋਣ ਲੱਗੇ ਹਨ ਸਾਰੇ ਰਾਗਾਂ ਨੂੰ ਉਹਨਾਂ ਦੇ ਪੁੱਤਰ ਤੇ ਰਾਗ ਹੀ ਅੱਗੇ ਦੱਸਣਗੇ। ਕੀ ਮਰਿਆਦਾ ਕਹਿੰਦੀ ਇੱਕ ਰਾਗ ਦਾ ਪਹਿਲਾ ਨਾਮ ਹੋਵੇ, ਉਸ ਦੇ ਨਾਲ ਪੰਜ ਬਾਰ ਸ੍ਰੇਸ਼ਟ ਅੰਗਾਂ ਵਾਲੀਆਂ ਉਹਨਾਂ ਦੀਆਂ ਰਾਗਣੀਆਂ ਹੋਣਗੀਆਂ, ਉਹਨਾਂ ਦੀਆਂ ਧਰ ਵਾਲੀਆਂ ਹੋਣਗੀਆਂ ਅੰਗਣਾਂ, ਇਸਤਰੀਆਂ ਬਾਰ ਸ੍ਰੇਸ਼ਟ ਅੰਗਾਂ ਵਾਲੀਆਂ ਉਹਨਾਂ ਦੀਆਂ ਇਸਤਰੀਆਂ ਅੱਗੇ ਰਾਗਣੀਆਂ
ਹੋਣਗੀਆਂ,
ਨਾਲ ਅਲਾਪਾ ਉਚਾਰਨ ਕਰਾਂਗੇ ਅੱਠ ਅੱਠ ਉਹਨਾਂ ਦੇ ਨੰਦਨ ਪੁੱਤਰ। ਇਹ ਮਰਿਆਦਾ ਪਹਿਲਾਂ ਲਿਖ ਦਿੱਤੀ ਹੈ ਔਰ ਇਸ ਮਰਿਆਦਾ ਨੂੰ ਪੂਰਾ ਨਿਭਾਇਆ ਵਿੱਚ। ਜੇ ਅੱਗੇ ਨਾ ਨਿਭਾਇਆ ਹੋਵੇ ਤਾਂ ਵੀ ਕਹਿ ਦਈਏ ਸ਼ਾਇਦ ਕਿਸੇ ਅਗਿਆਨੀ ਨੇ ਇੱਕ ਗੱਲ ਲਿਖੀ ਹੈ, ਪਹਿਲਾਂ ਪੜ੍ਹ ਕਰ ਲਿਆ ਤੇ ਫਿਰ ਪੂਰਾ ਨਿਭਾਇਆ, ਇਹ ਨਿਭਾਇਆ ਵੀ ਪੂਰਾ ਹੈ।
ਪ੍ਰਥਮ ਰਾਗ ਭੈਰੋਂ ਵੈ ਕਰਹੀ
ਭੈਰੋਂ ਮਤ ਅਨੁਸਾਰ ਕਹਿੰਦੇ ਪਹਿਲਾਂ ਇਸ ਉਚਾਰਨ ਕਰਦੇ ਪ੍ਰਥਮ ਰਾਗ ਭੈਰੋਂ ਵੈ ਕਰਹੀ, ਸੋ ਪਹਿਲਾਂ ਭੈਰੋਂ ਰਾਗ ਦਾ ਕਹਿੰਦੇ ਅਸੀਂ ਇਸ ਉਚਾਰਨ ਕਰਦੇ ਹਾਂ।
ਪੰਜ ਰਾਗ ਦੀ ਸੰਗ ਉਚਰਹੀ
ਨਾਲ ਇਹਦੇ ਪੰਜ ਰਾਗ ਦੀਆਂ ਉਚਾਰਨ ਕਰਦੇ ਹਨ, ਇਸ ਦੀਆਂ ਜਿਹੜੀਆਂ ਭੈਰੋਂ ਰਾਗ ਦੀਆਂ।
ਪ੍ਰਥਮ ਭੈਰ ਦੀ ਬਿਲਾਵਲੀ
ਪ੍ਰਥਮ ਪਹਿਲੀ ਤਾਂ ਭੈਰ ਵੀ ਹੈ ਰਾਗੀ, ਦੂਸਰੀ ਬਿਲਾਵਲੀ
ਪੁਨਿਆਕੀ ਕਾਗ ਹੈ
ਪੁਨਿਆਕੀ ਹੈ ਤੀਜੀ, ਪੁਨਿਆਕੀ ਇਕੱਠਾ ਪਾਸ ਹੈ ਕਿ ਪੁਨਿਆਕੀ ਪੜ੍ਹਨਾ ਯਤਨ ਕਰਦੇ ਨੇ, ਪੁਨਿਆਕੀ ਇਕੱਠਾ ਪੁਨਿਆਕੀ ਤੀਜੀ ਗਾਵਾ ਬੰਗਲੀ ਚੌਕੀ ਬੰਗਲੀ ਤਾਲ ਜਾਂਦੀ ਹੈ।
ਹੁਣ ਅਸਲੇਖੀ ਦੀ ਭਈ ਬਾਰੀ
ਹੁਣ ਫਿਰ ਪੰਜਵੀਂ ਅਸਲੇਖੀ ਦੀ ਬਾਰੀ ਪਈ ਹੋਈ,
ਇਹ ਭੈਰੋਂ ਕੀ ਪਹੁੰਚਾ ਨਾਰੀ,
ਇਹ ਭੈਰੋਂ ਰਾਗ ਦੀਆਂ ਪੰਜ ਨਾਰੀਆਂ ਨੇ, ਪੰਜ ਉਸਦੀਆਂ ਕਰਮਾਂ ਦੀਆਂ ਰਾਗੀ ਹਨ, ਜਾਣਾ ਕਰੋਮ
ਹਰਖ ਸਾਠ ਸੁਣਾਵੇ ਹੈ।
ਹੁਣ ਅੱਠ ਪੁੱਤਰ ਆਉਣਗੇ ਭੈਰੋਂ ਰਾਗ ਦੇ, ਇੱਕ ਤਾਂ ਹੈ ਪੰਚਮ, ਦੂਸਰਾ ਹੈ ਹਰਖ, ਤੀਸਰਾ ਦਸਾਠ ਹੈ ਸੁਣਾਉਂਦੇ ਹਨ।
ਬੰਗਾਲਮ ਮਾਧਵ ਮਾਧਵ ਗਾਵੇ ਹੈ,
ਚੌਥਾ ਬੰਗਾਲਮ, ਪੰਜਵਾਂ ਮਾਧ ਤੇ ਇਸ ਪ੍ਰਕਾਰ ਛੇਵਾਂ ਮਾਧਵ ਦੇ ਤਾਈ ਗਾਉਂਦੇ ਹਨ।
ਲਲਤ ਬਿਲਾਵਲ ਗਾਵਹੀ
ਸੱਤਵਾਂ ਲਲਤ, ਅੱਠਵਾਂ ਬਿਲਾਵਲ ਤੇ ਗਾਉਂਦੇ ਹਨ।
ਆਪਣੇ ਆਪਣੇ ਭਾਵ
ਆਪੋ ਆਪਣੇ ਤਰੀਕੇ ਨਾਲ, ਆਪੋ ਆਪਣੇ ਤਰ੍ਹਾਂ ਦੇ ਨਾਲ ਤੇ ਅੱਠੇ ਰਾਗ ਰਾਗਾਂ ਦੇ ਪੁੱਤਰ ਵੀ ਨਾਲ ਗਾਉਂਦੇ ਹਨ।
ਪੁੱਤਰ ਭੈਰਵ ਕੇ
ਇਹ ਅੱਠ ਪੁੱਤਰ ਹਨ ਭੈਰੋਂ ਰਾਗ ਦੇ,
ਗਾਵ ਹੈ ਗਾਇਨ ਪਾਤਰ,
ਇਹਨਾਂ ਨੂੰ ਗਾਉਂਦੇ ਨੇ ਜਿਹੜੇ ਗਾਇਨ ਦੇ ਜਿਹੜੇ ਰਾਗ ਦੇ ਪਾਤਰ ਭਾਂਦੇ ਨੇ, ਜਿਹੜੇ ਗਾਉਣਾ ਜਾਣਦੇ ਨੇ, ਰਾਗੀ ਲੋਕ ਗਾਉਂਦੇ ਨੇ, ਹਰੇਕ ਨਹੀਂ ਗਾ ਸਕਦਾ, ਜਿਹੜੇ ਚੰਗੀ ਤਰ੍ਹਾਂ ਜਾਣੂ ਹਨ ਉਹ ਲੋਕ ਕਿਹਨਾਂ ਨੂੰ ਗਾਉਂਦੇ ਹਨ।
ਮਾਲ ਕੌਸਕ ਆਲਾ ਕਹੇ
ਇੱਕ ਰਾਗ ਹੋ ਗਿਆ ਤੇ ਪੰਜ ਰਾਗ ਗਈਆਂ, ਛੇ ਤੇ ਅੱਠ ਪੁੱਤਰ ਚੌਦਾਂ ਹੋ ਗਏ ਤੇ ਹੁਣ ਦੂਸਰਾ ਰਾਗ ਅੱਗੇ ਆਰੰਭ ਕਰਦੇ ਨੇ। ਦੁਤੀਆ ਦੂਸਰਾ ਮਾਲ ਕੌਸਕ ਆਲਾਪੇ, ਮਾਲ ਕੌਸਕ ਰਾਜ ਆਲਾਪੇ ਉਚਾਰਦੇ ਹਨ।
ਰਾਗ ਨੇ ਪਾਂਚਾ ਥਾਪ ਹੈ,
ਇਹਦੇ ਨਾਲ ਪੰਜ ਰਾਗ ਨੇ ਥਾਪੇ ਜਿਸ ਕਰਦੇ ਹਨ, ਚੁਕਾਉਂਦੇ ਹਨ।
ਗੋਡ ਕਰੀ ਅਰ ਦੇਵ ਗੰਧਾਰੀ,
ਇੱਕ ਤਾਂ ਹੋਈ ਗੋਡ ਕਰੀ ਅਰ, ਦੂਸਰੀ ਹੈ ਦੇਵ ਗੰਧਾਰੀ,
ਗੰਧਾਰੀ ਕੀ ਹੁਤੀ ਉਚਾਰੀ,
ਤੀਸਰੀ ਹੈ ਗੰਧਾਰੀ ਤੇ ਚੌਥੀ ਹੈ ਕੀ ਹੁਤੀ, ਇਹ ਉਚਾਰਨਾ ਕੀਤੀ ਹੈ।
ਆਖਰੀ ਇਹ ਪਹੁੰਚਾਉਂਦਾ
ਇਹ ਤਨਾਸਰੀ ਜਿਹੜੀ ਤੇ ਪੰਨੀ ਨਾਲ ਗਾਉਣਾ ਕੀਤੀ, ਉਚਾਰਨਾ ਕੀਤੀ ਹੈ।
ਮਾਲ ਰਾਗ ਕੌਸਕ ਸੰਗ ਲਾਈ,
ਇਹ ਜਿਹੜਾ ਮਾਲ ਕੌਸਕ ਰਾਗ ਹੈ ਨਾ, ਮਾਲ ਕੌਸਕ ਰਾਗ ਉਹਦੇ ਨਾਲ ਕੇ ਗਾਉਣਾ ਕੀਤੀਆਂ, ਜੋੜਨਾ ਕੀਤੀਆਂ ਹਨ।
ਮਾਰੂ ਮਸਤ ਅੰਗ ਮੇਵਾਰਾ,
ਅੱਗੇ ਪੁੱਤਰ ਚਲੇ ਇੱਕ ਤਾਂ ਮਾਰੂ ਹੈ, ਇੱਕ ਮਸਤ ਅੰਗ ਹੈ, ਤੀਸਰਾ ਮੇਵਾਰਾ ਹੈ।
ਪ੍ਰਬਲ ਚੰਡ ਕੌਸਕ ਉਭਾਰਾ,
ਚੌਥਾ ਪ੍ਰਬਲ ਚੰਡ, ਸੋ ਇਸ ਪ੍ਰਕਾਰ ਪੰਜਵਾਂ ਕੌਸਕ, ਛੇਵਾਂ ਉਭਾਰਾ ਹੈ।
ਖੌਖਟ ਆ ਭੌੜਾ ਨਦ ਗਾਏ,
ਸੱਤਵਾਂ ਖੌਖਟ ਹੈ ਕੱਠਾ ਹੀ ਪਾਸ ਹੈ, ਤੇ ਅੱਠਵਾਂ ਭੌੜਾ ਨਦ, ਇਹ ਭੌੜਾ ਨਦ ਜਿਹੜਾ ਹੈ ਇਹ ਅੱਠਵਾਂ ਨਾਲ ਗਾਏ ਗਾਉਣਾ ਕੀਤਾ ਇਹਨਾਂ ਨੇ।
ਅੱਠ ਮਾਲ ਕੌਸਕ ਸੰਗ ਲਾਏ,
ਇਹ ਜਿਹੜੇ ਅੱਠ ਰਾਗ ਨੇ, ਅੱਠ ਰਾਗਾਂ ਦੇ ਪੁੱਤਰ ਮਾਲ ਕੌਸਕ ਰਾਗ ਦੇ ਨਾਲ ਲਾਉਣਾ ਕੀਤੇ ਹਨ।
ਹੁਣ ਆਇਓ ਹਿੰਦੂ,
ਇਹ ਵੀ ਇੱਕ ਰਾਗ ਤੇ ਪੰਜ ਰਾਗ ਦੀਆਂ, ਅੱਠ ਪੁੱਤਰ ਇਹਦੇ ਵੀ ਆ ਗਏ, ਛੇ ਇਹ ਵੀ ਬਣ ਗਏ, ਚੌਦਾਂ ਬਣ ਗਏ। ਅੱਗੇ ਕਹਿੰਦੇ ਨੇ ਤੀਸਰਾ ਰਾਗ, ਹੁਣ ਆਇਓ ਹਿੰਦੂ, ਹੁਣ ਹਿੰਦੂ ਰਾਗ ਆਇਆ ਹੈ।
ਪੰਜ ਨਾਰ ਸੰਗ ਅਸ਼ਟ,
ਇਹਦੇ ਨਾਲ ਵੀ ਪੰਜ ਨਾਰੀਆਂ ਇਸ ਦੀਆਂ ਰਾਗ ਦੀਆਂ, ਤੇ ਅੱਠ ਪੁੱਤਰ ਹਨ ਨਾਲ ਇਸ ਦੇ ਰਾਗ।
ਤਾਨ ਕਲੋਲ,
ਹੁਣ ਇਸ ਪ੍ਰਕਾਰ ਜਦੋਂ ਇਸ ਪ੍ਰਕਾਰ ਪਾਨ ਵਿਖਾ ਕਰਕੇ ਉਹ ਗਾਉਂਦੇ ਹਨ ਤਾਂ ਕਲੋਲ ਲਹਿਰਾਂ ਵਿੱਚੋਂ ਉੱਠਦੀਆਂ ਹਨ। ਗਾਇਨ ਤਾਲ ਦੇ ਨਾਮ ਹੀ ਜਦੋਂ ਸੁਰ ਤਾਲ ਨੂੰ ਮਿਲਾ ਕਰਕੇ ਪਾਨ ਵਿਖਾ ਕਰਕੇ ਗਾਉਂਦੇ ਨੇ ਤਾਂ ਇਸ ਵਿੱਚ ਕਲੋਲ ਲਹਿਰਾਂ ਉੱਠਦੀਆਂ ਹਨ ਬੜੀਆਂ ਭਾਰੀ।
ਲੰਗੀ ਦੇਵ ਕਰੀ ਆਈ,
ਹੁਣ ਪਹਿਲਾਂ ਰਾਗ ਦੀਆਂ ਪੰਜ ਭਾਈ, ਇੱਕ ਸੱਚੇ ਲੰਗੀ, ਦੂਸਰੀ ਦੇਵ ਕਰੀ ਆਈ ਹੈ,
ਬਸੰਤੀ ਸੰਧੂਰ ਸੁਹਾਈ,
ਬਸੰਤੀ ਤੀਸਰੀ ਸੰਧੂਰ, ਹੁਣ ਚੌਥੀ ਸੰਧੂਰ ਹੈ, ਇਹ ਸੁਹਾਈ ਸੋਭ ਨੇ ਸੰਧੂਰ ਨਹੀਂ ਆਉਣ ਵਾਲਾ, ਇਹ ਤਾਂ ਸੋ ਸੰਦੂਰ ਜਿਹੜਾ ਹੈ ਸੰਦੂਰ ਦੇ ਰਾਗੀ ਚੌਥੀ ਤੇ ਨਾਲ ਸੋਹਣੀ ਹੈ।
ਅਹੀਰੀ ਲਾ ਭਾਰ ਜਾ,
ਇਸ ਪ੍ਰਕਾਰ ਸਹਿਤ ਰਾਸਤੇ ਅਹੀਰੀ ਜਾਂ ਸਖਤ ਅਹੀਰੀ ਕੱਠਾ ਹੀ ਪਾਠ ਹੈ,
ਤੇ ਨਾਲ ਲੈ ਕੇ ਭਾਰ ਗਿਆ ਇਸਤਰੀਆਂ ਨੂੰ ਬੰਦ ਲਾਏ ਪੰਜੋ ਪੰਜ ਆ ਗਿਆ ਸੇਖ ਜਿਹੜੀਆਂ ਹਨ ਇਸ ਨਾਲ ਦੇ ਨਾਲ ਹਿਡੋਲ ਦੇ ਨਾਲ ਲਾਉਣਾ ਕੀਤੀਆਂ ਹਨ
ਪਰਮਾਨੰਦ ਭਾਸਕਰ ਆਏ
ਇਹਨਾਂ ਦੇ ਪੁੱਤਰ ਨੇ ਆ ਕੇ ਇੱਕ ਤਾਂ ਸੁਰਮਾਨੰਦ ਦੂਸਰਾ ਭਾਸਕਰ ਇਹ ਆਏ ਹਨ
ਚੰਦਰ ਬਿੰਬ ਮੰਗਲ ਮੈਂ ਸੁਹਾਏ
ਤੀਸਰਾ ਹੈ ਚੰਦਰ ਬਿੰਬ ਚੌਥਾ ਮੰਗਲ ਇਹ ਸੁਹਾਏ ਸੋ ਮੁਨੀ
ਸਤਮਾਨ ਆਹੇ ਵਿਨੋਦਾ
ਪੰਜਵਾਂ ਹੈ ਸਤਮਾਨ ਔਰ ਬੋਲੋ ਆਹੇ ਹੈ ਵਿਨੋਦਾ ਛੇਵਾਂ
ਗਾਵ ਹੈ ਸਰਸ ਬਸੰਤ ਕਮੋਦਾ
ਗੋਲ ਹੈ ਸਹਿਤ ਰਾਸਤੇ ਬਸੰਤ ਸਤਵਾਂ ਤੇ ਕਮੋਦਾ ਅਸ਼ਵਾਨ
ਅੱਠ ਪੁੱਤਰ ਮੈਂ ਕਹਿ ਸਵਾਰੀ
ਅੱਠ ਪੁੱਤਰ ਅਸੀਂ ਕਹਿ ਦਿੱਤੇ ਹਨ ਸਵਾਰ ਕਰਕੇ
ਹੁਣ ਆਈ ਦੀਪਕ ਦੀ ਵਾਰੀ
ਹੁਣ ਦੀਪਕ ਰਾਜ ਦੀ ਵਾਰੀ ਆ ਗਈ ਹੈ
ਮਿਲੀ ਪਟ ਮੰਜੂਰੀ
ਇਹਦੀਆਂ ਪੰਜ ਘਰ ਵਾਲ ਇੱਕ ਤੱਕ ਖੇਲੀ ਦੂਸਰੀ ਪਟ ਮੰਜੂਰੀ
ਓਡੀ ਕਹੀ ਆਲਾਪ
ਤੀਸਰੀ ਉਚਾਰ ਕੇ ਕਹਿਣਾ ਕੀਤੀ ਹੈ ਇਹ ਟੋਡੀ ਜਿਹੜੀ ਹੈ
ਮੋਦੀ ਔਰ ਗੁਜਰੀ
ਚੌਥੀ ਕਾਮੋਦੀ ਹੈ ਔਰ ਪੰਜਵੀਂ ਗੁਜਰੀ ਹੈ
ਰੰਗ ਦੀਪਕ ਤੇ ਥਾ
ਇਹ ਦੀਪਕ ਰਾਜ ਦੇ ਨਾਲ ਟਿਕਾਉਣਾ ਕੀ ਕਹਿ ਰਹੀ ਹੈ ਸਿੱਖੀਆਂ ਹਨ
ਅਲੰਕਾਰ ਕੁੰਤਲ ਔਰ
ਇਹਨਾਂ ਦੇ ਪੁੱਤਰ ਇੱਕ ਤਾਂ ਕਾਲੰਕਾਰ ਦੂਸਰਾ ਹੈ ਕੁੰਤਲ ਔਰ ਤੀਸਰਾ ਹੈ ਰਾਮਾਰਾਮ
ਕਮਲ ਕੁਸਮ ਚੌਥਾ ਤੇ ਨਾਮਾ
ਤੇ ਚੌਥਾ ਹੈ ਕਮਲ ਕੁਸਮ ਇਕੱਠਾ ਹੀ ਪਾਰਕ ਹੈ ਤੇ ਪੰਜਵਾਂ ਹੈ ਚੰਪੂ ਕੇ ਨਾਮ ਹਨ
ਔਰਾ ਔ ਕਮਰਾ ਕਲਿਆਨਾ
ਛੇਵਾਂ ਹੈ ਗੌਰਾ ਤੇ ਔ ਕਮਰਾ ਹੈ ਸਤਵਾਂ ਤੇ ਕਲਿਆਨਾ ਅਠਵਾਂ
ਅੱਠ ਪੁੱਤਰ ਦੀਪਕ ਤੇ ਜਾਨਾ
ਤੇ ਅੱਠ ਪੁੱਤਰ ਦੀਪ ਕਰਾਲ ਗਏ ਹਨ ਜਾਨਾ ਕਰੋ
ਸਭ ਮਿਲ ਸ੍ਰੀ ਰਾਗ ਲੈ ਗਾਵੇ
ਇਹ ਸਾਰੇ ਮਿਲ ਕਰਕੇ ਗਾਏ ਗਏ ਜਿਹੜੇ ਸਾਰੇ ਨੇ ਸ੍ਰੀ ਰਾਗ ਦੇ ਪਾਈ ਗਾਉਂਦੇ ਹਨ
ਪੰਚਾਂ ਸੰਗ ਪਰੰਗਣ ਲਾਵੇ
ਤੁਹਾਡੇ ਪੰਜੇ ਜਿਹੜੇ ਨਾਲ ਆਪਣੇ ਪੰਜ ਪਰੰਗਣ ਸੋਹਣੇ ਅੰਗਾਂ ਵਾਲੀਆਂ ਇਸਤਰੀਆਂ ਰਾਣੀਆਂ ਵੀ ਨਾਲ ਲਾਉਂਦੀਆਂ ਹਨ
ਬੈਰਾਰੀ ਕਰਨਾਟੀ ਧਰੀ
ਕਿਹੜੇ ਕਿਹੜੇ ਇੱਕ ਤਾਂ ਬੈਰਾਰੀ ਹੈ ਦੂਸਰੀ ਕਰਨਾਟੀ ਰਾਜ ਕਟਾਉਣਾ
ਗਬਰੀ ਗਾਵ ਹੈ ਆਸਾਵਰੀ
ਇੱਕ ਗਬਰੀ ਹੈ ਤੀਸਰੀ ਤੇ ਗਾਵ ਹੈ ਆਸਾਵਰੀ ਆਸਾਵਰੀ ਚੌਥੀ ਹੈ ਜਾਵਣਾ ਕਰੋ ਆਸਾਵਰੀ
ਸਿੰਧ ਦੀ ਅਲਾਪੀ
ਉਹਨੇ ਚੌਹਾਂ ਤੋਂ ਪਿੱਛੋਂ ਸਿੰਧ ਦੀ ਜਿਹੜੀ ਰਾਜ ਹੈ ਇਹ ਅਲਾਪੀ ਉਚਾਰੀ ਹੈ
ਰਾਗ ਚੋਂ ਪੰਜਾਂ ਥਾਪੀ
ਸ੍ਰੀ ਲਾਲ ਦੇ ਨਾਲ ਪੰਜੇ ਇਸ ਕਰ ਦਿੱਤੀਆਂ ਟਿਕਾ ਦਿੱਤੀਆਂ
ਸਾਰਗ ਸਾਗਰਾ
ਉਹਨੇ ਅੱਠ ਪੁੱਤਰ ਇੱਕ ਤਾਂ ਸਾਲੂ ਹੈ ਦੂਸਰਾ ਸਾਗ ਹੈ ਤੀਸਰਾ ਸਾਗਰਾ ਹੈ
ਔਰ ਗੋਡ ਗੰਭੀਰ
ਔਰ ਗੋਡ ਹੈ ਚੌਥਾ ਗੰਭੀਰ ਹੈ ਪੰਜਵਾਂ
ਅੱਠ ਪੁੱਤਰ ਸ੍ਰੀ ਰਾਗ ਕੇ
ਅੱਠ ਪੁੱਤਰ ਹੋ ਗਏ ਨੇ ਸ੍ਰੀ ਰਾਗ ਦੇ
ਗੁੰਡ ਕੁੰਭ ਹਮੀਰ
ਇੱਕ ਗੁੰਡ ਇੱਕ ਕੁੰਭ ਤੇ ਇੱਕ ਹਮੀਰ ਪੰਜ ਪਹਿਲੇ ਤੇ ਤਿੰਨ ਤੇ ਅੱਠ ਹੋ ਗਏ
ਅਸ਼ਟਮ ਮੇਘ ਰਾਗ ਵੈ ਗਾਵੇ
ਛੇਵਾਂ ਜਿਹੜਾ ਮੇਘ ਰਾਗ ਹੈ ਨਾ ਉਸੇ ਤਾਈ ਗਾਉਂਦੇ ਹਨ
ਪੰਜਾਂ ਸੰਗ ਪਰੰਦਨ ਲਾਵੇ
ਇਹਨਾਂ ਪੰਜਾਂ ਦੇ ਨਾਲ ਸ੍ਰੇਸ਼ਟ ਅੰਗਾਂ ਵਾਲੇ ਨਾਲ ਰਾਣੀਆਂ ਨਾਲ ਦਿੱਤੀਆਂ ਕਿਹੜੀਆਂ ਕਿਹੜੀਆਂ
ਸੋਰਠ ਗੋਡ ਮਨਾਰੀ ਧੁਨੀ
ਇੱਕ ਸੋਰਠ ਲਾਗਲੀ ਇੱਕ ਗੋਡ ਲਾਗਲੀ ਇੱਕ ਮਨਾਰੀ ਜਿਹੜੀ ਹੈ ਸੋਰਠ ਧੁਨੀ ਵਾਲੀ
ਗੁਣ ਗਾਵ ਹੈ ਆਸਾ ਗੁਣ ਧੁਨੀ
ਇੱਕ ਹੋਰ ਚੌਥੀ ਹੈ ਆਸਾ ਤੇ ਇਸ ਪ੍ਰਕਾਰ ਜਿਹੜੀ ਪਲੀ ਹੈ ਉਹ ਗੁਣੀ ਅੱਗੇ ਪਲੀ ਅੱਗੇ ਕਹਿਣਗੇ ਹੁਣ ਗਾਵ ਹੈ ਆਸਾ ਆਸਾ ਲਾ ਕੇ ਗਾਉਂਦੇ ਹਨ ਉਹ ਗੁਣੀ ਤੇ ਰਾਜੀ ਹਰ ਗੁਣ ਵਿਚਾਰ ਕਰਕੇ
ਉੱਚੇ
ਸੁਣ ਦੇ ਨਾਲ ਪਲੀ ਲਾਗਰੀ ਸੂਹਾ ਜਿਹੜੀ ਹੈ ਇਹ ਪੁਨਾ ਇਹ ਉਚਾਰਨਾ ਕੀਤੀ ਹੈ ਸੂਹ ਲਾਗਰੀ
ਰਾਗ ਚੋ ਪੰਚੋਂ ਤੀਵੀ
ਇਹ ਮੇਘ ਰਾਜ ਦੇ ਨਾਲ ਪੰਜੇ ਹਨ ਕੇ ਕਿਵੇਂ ਜਾਣਨਾ ਕਰੋ
ਬੈਰਾ ਧਾਰ ਗਜ ਧਾਰ ਕੇਦਾਰਾ
ਹੁਣ ਇਹਨਾਂ ਦੇ ਅੱਠ ਪੁੱਤਰ ਇੱਕ ਤਾਂ ਬੈਰਾ ਧਾਰ ਦੂਸਰਾ ਜਿਹੜਾ ਹੈ ਬੈਰਾ ਧਾਰ ਗਜ ਧਾਰ ਇੱਕ ਜਗ ਧਾਰ ਲਿਖਿਆ ਗਜ ਧਾਰ ਪਾਪ ਦੂਸਰਾ ਗਜ ਧਾਰ ਹੈ ਤੀਸਰਾ ਕੇਦਾਰਾ
ਜਬਲੀ ਧਾਰ ਨਾਟ ਔਰ ਜਲ ਧਾਰਾ
ਜਬਲੀ ਧਾਰ ਹੈ ਚੌਥਾ ਨਾਟ ਹੈ ਪੰਜਵਾਂ ਔਰ ਗੌਰੋ ਜਲ ਤਾਰਾ ਹੈ ਸੇਵਾ ਔਰ ਜਲ ਤਾਰਾ ਨੇ ਕਰਨਾ ਔਰ ਜਲ ਤਾਰਾ ਛੇਵਾ
ਗੁਣ ਗਾਵ ਹੈ ਸ਼ੰਕਰ ਔਰ ਸਿਆਮਾ
ਫਿਰ ਇਹ ਸ਼ੰਕਰ ਫਿਰ ਅਥਵਾ ਸਿਆਮਾ ਗਾਉਂਦੇ ਹਨ
ਮੇਘ ਰਾਗ ਪੁੱਤਰਨ ਕੇ ਨਾਮਾ
ਮੇਘ ਰਾਗ ਦੇ ਪੁੱਤਰਾਂ ਦਾ ਇਹ ਨਾਮ ਹਨ ਮੇਘ ਰਾਗ ਦੇ ਪੁੱਤਰਾਂ ਦਾ ਇਹ ਨਾਮ ਹੈ ਜਾਣਨਾ ਕਰੋ
ਅਸ ਰਾਗ ਉਨ ਗਾਏ
ਉਹਨਾਂ ਛੇ ਰਾਗਾਂ ਨੂੰ ਮਿਲ ਕੇ ਗਾਉਣਾ ਕੀਤਾ ਵਾਹਿਗੁਰੂ ਦਾ ਜਪ
ਰਾਗ ਨੀਤੀ
ਨਾਲ ਛੇ ਪੰਜ ਤੀਹ ਇਹ ਰਾਗੀਆਂ ਨਾਲ ਬਣ ਗਈਆਂ
ਰਵੈ ਪੁੱਤਰ ਰਾਗਨ ਕੇ
ਸਾਰੇ ਪੁੱਤਰ ਛੇ ਰਾਗਾਂ ਦੇ ਕਿੰਨੇ ਬਣੇ
ਅਠਾਰਾਂ ਹੈ ਦਸ ਗੀਤ
ਅਠਾਰਾਂ ਤੇ ਦਸ ਅਠਾਈ ਤੇ ਵੀਹ ਅਠਤਾਲੀ ਛੇ ਅੱਠ ਅਠਤਾਲੀ ਅਠਤਾਲੀ ਦੇ ਨਾਲ ਰਾਜਾ ਦੇ ਪੁੱਤਰ ਹੋ ਗਿਆ ਛੇ ਰਾਜਾ ਦੇ, ਤੀਹ ਹੋ ਗਿਆ ਰਾਗੀਆਂ ਤੇ ਛੇ ਹੋ ਗਿਆ ਆਪ ਰਾਗ। ਸੋ ਛੇ ਤੇ ਤੀਹ ਛੱਤੀ ਤੇ ਅਠਤਾਲੀ ਚੁਰਾਸੀ, ਇਹ ਸਾਰੇ ਚੁਰਾਸੀ ਬਣੇ। ਜੋ ਇਹਨਾਂ ਨੂੰ ਗਾਵੇਗਾ ਜਾਂ ਰਾਗ ਮਾਲਾ ਸਮੇਤ ਜੋ ਪਾਠ ਕਰੇਗਾ ਭੂਲ ਪਾਲੋ, ਉਹਦੀ ਚੁਰਾਸੀ ਕੱਟੀ ਜਾਵੇਗੀ, ਉਹ ਚੁਰਾਸੀ ਦੇ ਗੇੜੇ ਵਿੱਚ ਮੁੜ ਕੇ ਨਹੀਂ ਆਵੇਗਾ। ਸੋ ਗੁਰੂ ਪਿਆਰਿਓ, ਸਤਿਗੁਰੂ ਜੀ ਨੇ ਬੜੀ ਭਾਰੀ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ। ਸੋ ਭਾਵੇਂ ਰਾਗ ਮਾਲਾ ਦੇ ਅੰਤਰੀਤ ਅਰਥ ਵੀ ਮਹਾਂਪੁਰਖ ਕਰਿਆ ਕਰਦੇ, ਪਰ ਹੁਣ ਸਾਈਜ਼ ਜ਼ਿਆਦਾ ਹੋ ਗਿਆ, ਉਸ ਤੇ ਜ਼ਿਆਦਾ ਟਾਈਮ ਲੱਗੇਗਾ, ਫਿਰ ਸਿੰਘਾਂ ਨੂੰ ਉਹ ਗੁਰੂ ਦੀ ਕਿਰਪਾ ਦੇ ਨਾਲ ਕਰਾਏ ਜਾਣ। ਆਰੰਭ ਅੱਜ ਕਰਨੀ ਹੈ ਜੀ ਹੁਣ ਕਥਾ, ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਪ੍ਰੋਗਰਾਮ ਦੇ ਰੱਖ ਇਸ ਤਰ੍ਹਾਂ ਦਾ ਹੀ ਬਣਿਆ ਜੀ। ਸੋ ਸੱਚੇ ਪਾਤਸ਼ਾਹ ਜੀ ਨੇ ਬੜੀ ਕਿਰਪਾ ਕੀਤੀ ਹੈ ਖਾਲਸਾ ਦੀ, ਇਹ ਚਾਰ ਤਾਰੀਖ ਮਹੀਨੇ ਦੇ ਵਿੱਚ ਭੋਗ ਪਵਾਇਆ ਹੈ। ਸੋ ਇਸ ਭੋਗ ਪੈਣ ਦੀ ਸਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦਸੇ ਪਾਤਸ਼ਾਹੀਆਂ, ਗੁਰੂ ਗ੍ਰੰਥ ਸਾਹਿਬ ਪੰਜ ਪਿਆਰੇ, ਚਾਰ ਸਾਹਿਬਜ਼ਾਦੇ, ਚਾਲੀ ਮੁਕਤੇ, ਸੋ ਸਰਬੱਤ ਸ਼ਹੀਦਾਂ ਸਿੰਘਾਂ ਸਿੰਘਣੀਆਂ, ਸਰਬੱਤ ਇੱਥੋਂ ਤਖ਼ਤ ਸਾਹਿਬ ਦੇ ਗੁਰੂ ਦੇ ਸੇਵਾਦਾਰ, ਸਰਬੱਤ ਸੰਗਤ ਔਰ ਸਰਬੱਤ ਜਥੇ ਸੰਗਤ ਨੂੰ ਦਾਸ ਵੱਲੋਂ ਲੱਖ ਲੱਖ ਵਧਾਈ ਹੋ। ਸੋ ਗੁਰੂ ਪਿਆਰਿਓ, ਇਹ ਕਥਾ ਕਰਦੇ ਹੋਇਆਂ ਦਾਸ ਬੇਨਤੀ ਕਰਦਾ ਹੈ ਕਿ ਕਈ ਮੇਰੇ ਵੀਰ ਜਿਹੜੇ ਨਾਲ ਰਹਿੰਦੇ ਨੇ, ਉਹ ਕਈ ਐਮ ਐਸ ਦੀ ਪੜ੍ਹਾਈ ਵਾਲੇ ਵੀ ਨਾਲ ਨੇ, ਜਿਹੜੇ ਸੋਲਵੀਂ ਜਮਾਤ ਪੜ੍ਹਦੇ ਪੜ੍ਹਦੇ ਆਏ, ਐਮ ਐਸ ਸੀ ਪੜ੍ਹ ਰਹੇ ਸਨ। ਕਈ ਐਸੇ ਵੀ ਗੁਰਮੁਖ ਨੇ ਜਿਹੜੇ ਬੀ ਏ ਕਰਕੇ ਨਾਲ ਸਾਇੰਸ ਬੀ ਐਡ ਜਿਹਨਾਂ ਨੇ ਕੀਤੀ ਹੋਈ ਹੈ, ਉਹ ਵੀ ਨਾਲ ਨਾਲ ਮੈਂ ਸਮਝਦਾ ਕਿ ਮੈਨੂੰ ਪੜ੍ਹਾਉਣ ਵਾਸਤੇ ਆ ਰਹੇ ਨੇ। ਸੋ ਇਸ ਵਾਸਤੇ ਬੋਲਦੇ ਹੋ, ਮੈਥੋਂ ਕਈ ਵਾਰੀ ਕਥਾ ਕਰਦੇ ਹੋਏ ਕਿ ਮੈਂ ਗੁਰਮੁਖਾਂ ਨੂੰ ਜਾਇਜ ਗੁੱਸੇ ਹੋਇਆ ਗਿਆ, ਭੂਰਿਆ ਗਿਆ, ਨਜਾਇਜ਼ ਬੋਲਿਆ ਗਿਆ ਹੋਵੇਗਾ। ਮੈਂ ਸਰ ਸਿੰਘਾਂ ਦੇ ਕੋਲੋਂ ਬੜੇ ਨਿਮਰਤਾ ਨਾਲ ਗੱਲ ਪੱਲਾ ਪਾ ਕੇ ਦੋਵੇਂ ਹੱਥ ਜੋੜ ਕੇ ਸਭ ਤੋਂ ਮਾਫ਼ੀ ਮੰਗਦਾ ਹਾਂ। ਸੋ ਮੇਰੇ ਮਨ ਵਿੱਚ ਹੁਣ ਤੱਕ ਇਹੀ ਨਿਸ਼ਚਾ ਕਿ ਬਣਿਆ ਹੀ ਰਹੇ ਕਿ ਜਿੰਨੇ ਸਿੰਘ ਦੇ ਨਾਲ ਉਹ ਮੈਨੂੰ ਪੜ੍ਹਾ ਰਹੇ ਨੇ, ਮੈਂ ਸਿੰਘਾਂ ਨੂੰ ਪੜ੍ਹਾਉਣ ਦੂੰਗਾ ਕਿੱਥੋਂ ਹੋਇਆ। ਸੋ ਆਪ ਕਿਰਪਾ ਕਰੋ, ਉਹਨਾਂ ਭੁੱਲਾਂ ਦੀ ਮਾਫ਼ੀ ਬਖਸ਼ੋ, ਤੇ ਅੱਗੇ ਵਾਸਤੇ ਹਜ਼ੂਰ ਦੇ ਚੈਨਲ ਸਾਰਿਆਂ ਨੇ ਜੁੜ ਮਿਲ ਕੇ ਅਰਦਾਸ ਕਰਨੀ ਹੈ ਕਿ ਹਜ਼ੂਰ ਚੜ੍ਹਦੀ ਕਲਾ ਦੀ ਨਿਰਵਿਘਨਤਾ ਸਾਹਿਬ, ਸੋ ਸੱਚੇ ਪਾਤਸ਼ਾਹ ਇੱਕ ਸਾਲ ਚੜ੍ਹਦੀ ਕਲਾ ਵਿੱਚ ਲਾਉਣ, ਤੇ ਬ੍ਰਹਮ ਵਿਦਿਆ ਦੀ ਦਾਸ ਸਭ ਸਿੰਘਾਂ ਨੇ ਆਪਾਂ ਨੂੰ ਸਾਰਿਆਂ ਨੂੰ ਮਹਾਰਾਜ ਬਖਸ਼ਣ, ਤੇ ਹੁਣ ਅਰਦਾਸ ਤੁਰ ਕੇ ਪਿਆਰੇ ਕਰਨਗੇ। ਹੁਣ ਆਪਾਂ ਇਹ ਮਗਰੀਆਂ ਪੰਕਤੀਆਂ ਪੜ੍ਹ ਕੇ ਫਿਰ ਇੱਥੇ ਸੋ ਖੁਸ਼ੀ ਦੇ ਨਾਲ ਫਿਰ ਪੰਜ ਜੈਕਾਰੇ ਬੁਲਾਏ ਜਾਂਦੇ ਨੇ ਉਸ ਸਮਾਪਤ। ਬੈਰਾ ਧਰ ਗਜ ਧਰ ਕੇ ਦਾਰਾ, ਜਬਲੀ ਧਰ ਨਟ ਔ ਜਲ ਧਾਰਾ, ਹੁਣ ਗਾਵੈ ਸ਼ੰਕਰ ਔ ਸ਼ਿਆਮਾ, ਨੇਕ ਰਾਗ ਪੁੱਤਰਨ ਕੇ ਨਾਮਾ, ਹਸ ਰਾਗ ਉਨ ਗਾਏ ਸੰਗ ਰਾਗ ਨੀ ਕੀਤ, ਸਭੈ ਪੁੱਤਰ ਰਾਗ ਹੰਸ ਕੇ ਹਸਰਾਗ ਉਗਾਏ ਸੰਗ ਰਾਗ ਨੀਤੀ, ਸਭੈ ਪੁੱਤਰ ਰਾਗ ਹੰਸ ਕੇ
ਸਤਨਾਮ ਸ੍ਰੀ ਵਾਹਿਗੁਰੂ ਜੀ ਹੋਰ
ਮਾਨਕ ਪਾਸ ਸੱਚੇ ਗੁਰ ਗਾਵੇ